ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਆਗਰੇ ਵਿੱਚ ਹਨ, ਚੁਮਾਸਾ ਕੱਟ ਰਹੇ ਨੇ। ਇੱਥੇ ਇੱਕ ਮੁਸਲਮਾਨ ਖਾਨ ਖਾਨਾ ਸਤਿਗੁਰਾਂ ਦਾ ਸ਼ਰਧਾਲੂ ਹੈ, ਗੁਰਦੇਵ ਨੂੰ ਆਪਣੇ ਨਾਲ ਲੈ ਕੇ ਗਿਆ ਆਪਣੀ ਸਭਾ ਦੇ ਸਥਾਨ ਤੇ, ਜਿੱਥੇ ਬੜੇ ਬੜੇ ਕਾਜੀ ਮੌਲਵੀ ਬੈਠੇ ਨੇ। ਗੁਰਦੇਵ ਨਾਲ ਚਰਚਾ ਹੋ ਰਹੀ ਹੈ ਤਾਂ ਇੱਕ ਸੱਯਦ ਨੇ ਸਤਿਗੁਰਾਂ ਨਾਲ ਈਰਖਾ ਕਰਦਿਆਂ ਹੋਇਆਂ ਤਰਕ ਕੀਤੀ, ਕਹਿੰਦਾ ਜੀ ਤੁਸੀਂ ਗੁਰੂ ਹੋ, ਕੀ ਤੁਹਾਡੇ ਚ ਕੋਈ ਕਰਾਮਾਤ ਵੀ ਹੈ? ਜੇ ਹੈ ਤਾਂ ਫਿਰ ਦਿਖਾਓ, ਨਹੀਂ ਹੈ ਕਰਾਮਾਤ ਤਾਂ ਵੀ ਦੱਸੋ। ਸਤਿਗੁਰਾਂ ਆਖਿਆ ਬਹਾਦਰ ਸ਼ਾਹ ਦਾ ਮੂੰਹ ਵੀ ਕਰਾਮਾਤ ਹੈ ਸੱਯਦ, ਆਪਣੇ ਮੂੰਹ ਤੋਂ ਜੋ ਕਹਿ ਦੇਵੇ ਪੂਰਾ ਹੋ ਜਾਂਦਾ ਹੈ, ਚਾਹੇ ਤਾਂ ਕਿਸੇ 5000 ਜਰਨੈਲ ਨੂੰ ਰੰਕ ਬਣਾ ਸਕਦਾ ਤੇ ਚਾਹੇ ਕਿਸੇ ਰੰਕ ਨੂੰ 5000 ਜਰਨੈਲ ਬਣਾ ਸਕਦਾ, ਜਿਸ ਨੂੰ ਚਾਹੇ ਮਰਜ਼ੀ ਫਾਹੇ ਤੇ ਲਟਕਣ ਦਾ ਹੁਕਮ ਕਰ ਸਕਦਾ ਹੈ, ਪਰ ਜਿਸ ਨੂੰ ਚਾਹੇ ਮਰਜ਼ੀ ਫਾਹੇ ਤੇ ਲਟਕਦੇ ਹੋਏ ਨੂੰ ਛੁਡਾ ਸਕਦਾ। ਕਹਿੰਦਾ ਜੀ ਇਹ ਤਾਂ ਬਹਾਦਰ ਸ਼ਾਹ ਦੀ ਕਰਾਮਾਤ ਹੈ, ਤੁਹਾਡੀ ਕੀ ਹੈ? ਮਹਾਰਾਜ ਜੀ ਨੇ ਖੀਸੇ ਚ ਹੱਥ ਪਾਏ ਤੇ ਅਸ਼ਰਫੀਆਂ ਕੱਢੀਆਂ, ਆਖਿਆ ਦੂਜੀ ਕਰਾਮਾਤ ਇਹ ਦੌਲਤ ਹੈ, ਇਹ ਧਨ ਹੈ। ਇਸ ਧਨ ਪਿੱਛੇ ਹਜ਼ਾਰਾਂ ਬੰਦੇ ਮਰ ਜਾਂਦੇ ਨੇ ਲੜਦਿਆਂ ਝਗੜਦਿਆਂ, ਇਹਦੇ ਨਾਲ ਬਹੁਤ ਕੁਝ ਖਰੀਦਿਆ ਜਾ ਸਕਦਾ ਹੈ, ਵੱਡੇ ਵੱਡੇ ਲੋਕਾਂ ਦਾ ਇਮਾਨ ਇਹਦੇ ਨਾਲ ਖਰੀਦਿਆ ਜਾ ਸਕਦਾ। ਕਹਿੰਦਾ ਜੀ ਇਹ ਵੀ ਤਾਂ ਬਹੁਤਿਆਂ ਕੋਲ ਹੁੰਦੀ ਹੈ, ਤੁਹਾਡੀ ਕਰਾਮਾਤ ਦੱਸੋ। ਸੁਣ ਕੇ ਮਹਾਰਾਜ ਜੀ ਵੀਹ ਰਸ ਵਿੱਚ ਆਏ ਤੇ ਮਿਆਨ ਚੋ ਤੇਗ ਧੂ ਲਈ ਤੇ ਆਖਿਆ ਆਹ ਵੀ ਕਰਾਮਾਤ ਹੈ, ਜੇ ਹੁਣੇ ਤੇਰੇ ਸਿਰ ਤੇ ਚਲਾ ਦਈਏ ਨਾ ਤੂੰ ਕੋਈ ਸਵਾਲ ਕਰਨ ਜੋਗਾ ਰਹੇਗਾ ਨਾ ਕੋਈ ਜਵਾਬ ਦੇਣ ਜੋਗਾ ਰਹੇਗਾ, ਦੱਸ ਵਿਖਾਈਏ। ਸੁਣਦਿਆਂ ਸੱਯਦ ਦਾ ਸਿਰ ਝੁਕ ਗਿਆ, ਡਰ ਗਿਆ, ਚਿਹਰਾ ਪੀਲਾ ਪੈ ਗਿਆ। ਇਸ ਤਰ੍ਹਾਂ ਮਹਾਰਾਜ ਜੀ ਨੇ ਕੁਝ ਸਮਾਂ ਬਚਨ ਬਿਲਾਸ ਕੀਤੇ ਔਰ ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵਾਪਸ ਆਪਣੇ ਆਸਣ ਤੇ ਆ ਗਏ ਨੇ। ਰਾਜਾ ਜੈ ਸਿੰਘ ਸਵਾਈ ਔਰ ਰਾਜਾ ਅਜੀਤ ਸਿੰਘ ਜੋ ਜੈਪੁਰ ਦਾ ਰਾਜਾ ਸੀ, ਜੈ ਸਿੰਘ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਮਹਾਰਾਜ ਜੀ ਦੇ ਚਰਨਾਂ ਵਿੱਚ ਆਇਆ, ਗੁਰਦੇਵ ਦਾ ਉਪਦੇਸ਼ ਸੁਣਿਆ ਹੈ ਔਰ ਮਹਾਰਾਜ ਜੀ ਨੇ ਇਹਨੂੰ ਬਖਸ਼ਿਸ਼ ਦਿੱਤੀ, ਇੱਕ ਸ਼੍ਰੀ ਸਾਹਿਬ ਤੇ ਇੱਕ ਢਾਲ ਰਾਜੇ ਜੈ ਸਿੰਘ ਸਵਾਈ ਨੂੰ ਬਖਸ਼ੀ ਹੈ, ਜੋ ਇਹ ਲੈ ਕੇ ਵਾਪਸ ਆਪਣੀ ਰਿਆਸਤ ਨੂੰ ਮੁੜਿਆ। ਆਓ ਜਿਵੇਂ ਆਗਰੇ ਵਿੱਚ ਸਤਿਗੁਰੂ ਜੀ ਨੇ ਚੁਮਾਸੇ ਦੌਰਾਨ ਹੋਰ ਕੌਤਕ ਕੀਤੇ ਹਨ, ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਸਹਿਬੇ ਕਮਾਲ ਪੰਥ ਦੇ ਵਾਲੀ ਚਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਸਤਿਗੁਰੂ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹੱਕਰਾ ਗੰਜੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਅਦਾ ਗੁਰੂ ਗੋਬਿੰਦ ਸਿੰਘ। ਐਸੇ ਮਹਾਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ਼੍ਰੀ
ਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹੇ ਗੁਰੂ ਸਾਹਿਬ ਜੀਓ, ਦੋਹੇਰਾ ਨਾਮ ਜਵਾਰ ਸਿੰਘ ਜਿਸ ਜੜੀਆ ਸਿੱਖ ਸੁਨਿਆਰ।
ਖਾਲਸਾ ਜੀ, ਆਗਰੇ ਸ਼ਹਿਰ ਦੇ ਵਿੱਚ ਇੱਕ ਗੁਰੂ ਕਾ ਸਿੱਖ ਰਹਿੰਦਾ ਹੈ, ਇਹਦਾ ਨਾਮ ਹੈ ਜਵਾਹਰ ਸਿੰਘ। ਇਹ ਜੜੀਆ ਸਿੱਖ ਇਹਨੂੰ ਕਹਿੰਦੇ ਨੇ, ਸੁਨਿਆਰ ਇਹਦੀ ਜਾਤੀ ਹੈ, ਸੁਨਿਆਰ ਦਾ ਕੰਮ ਕਰਦਾ ਸੀ, ਇਸ ਕਰਕੇ ਜਾਤੀ ਸੁਨਿਆਰ ਹੈ। ਸੁਨਿਆਰ ਜਾਤੀ ਦਾ ਧਾਰਨੀ ਭਾਈ ਜਵਾਹਰ ਸਿੰਘ ਨਾਮ ਦਾ ਇੱਕ ਸਿੰਘ ਹੈ, ਜੋ ਇੱਥੇ ਆਗਰੇ ਨਗਰ ਵਿੱਚ ਰਹਿੰਦਾ ਹੈ।
ਸੁੱਤਾ ਤਰਨ ਤਿਸ ਕੀ ਉਤੇ ਸੁੰਦਰ ਬਹੁਤ ਕੁਮਾਰ।
ਇਹਦੀ ਇੱਕ ਲੜਕੀ ਸੀ ਜੋ ਜਵਾਨ ਹੈ ਔਰ ਬਹੁਤ ਸੁੰਦਰ ਸਰੂਪ ਹੈ, ਜਿਸ ਦੇ ਨੈਣ ਨਕਸ਼ ਬੜੇ ਸੁੰਦਰ ਹਨ।
ਚੋਪਈ ਸੋ ਦਰਸ਼ਨਿਤ ਚੱਲ ਕਰ ਆਏ।
ਜਵਾਹਰ ਸਿੰਘ ਦੀ ਉਹ ਲੜਕੀ, ਸਿੱਖ ਦੀ ਉਹ ਲੜਕੀ ਕਲਗੀਧਰ ਜੀ ਦੇ ਦਰਸ਼ਨ ਕਰਨ ਵਾਸਤੇ, ਮਹਾਰਾਜ ਜੀ ਦੇ ਦੀਦਾਰ ਕਰਨ ਵਾਸਤੇ, ਜਿੱਥੇ ਸਤਿਗੁਰਾਂ ਦਾ ਆਗਰੇ ਵਿੱਚ ਬਾਗ ਚ ਡੇਰਾ ਸੀ, ਬਹੁਤ ਸਾਰੀਆਂ ਫੌਜਾਂ ਮਹਾਰਾਜ ਜੀ ਦੇ ਦੀਵਾਨ ਵਿੱਚ ਨੇ, ਸਤਿਗੁਰਾਂ ਦਾ ਦਰਬਾਰ ਸਜਿਆ ਹੋਇਆ, ਬਹੁਤ ਸਾਰੀਆਂ ਸੰਗਤਾਂ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆ ਰਹੀਆਂ ਨੇ, ਤੋ ਭਾਈ ਜਵਾਹਰ ਸਿੰਘ ਦੀ ਇਹ ਲੜਕੀ ਵੀ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਈ ਹੈ।
ਸੁਖਮ ਬਸਰੇ ਪਾਇਨ ਲਿਆਈ,
ਮਹਾਰਾਜ ਜੀ ਦੇ ਦਰਸ਼ਨ ਕਰਨ ਆਈ ਤੇ ਕੁਝ ਭੇਟਾਵਾਂ ਲੈ ਕੇ ਆਈ। ਮਹਾਰਾਜ ਜੀ ਵਾਸਤੇ ਬੜੇ ਸੋਹਣੇ ਸੂਖਮ ਧਾਗੇ ਦੇ ਬਣੇ ਹੋਏ ਸੂਖਮ ਬਸਤਰ ਔਰ ਕੁਝ ਗਹਿਣੇ, ਕੁਝ ਹੋਰ ਉਪਾਇਨਾ, ਕੁਝ ਭੇਟਾਵਾਂ ਲੈ ਕੇ ਆਈ ਹੈ।
ਚਰਨ ਸਰੋਜਨ ਕੋ ਕਰ ਨਮੋ,
ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨਾ ਕਮਲਾਂ ਤੇ ਇਸ ਲੜਕੀ ਨੇ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਨਮਸਕਾਰ ਕੀਤੀ ਹੈ।
ਬੈਠੀ ਅਵਲੋ ਕਹਤੇ ਸਮੋ
ਔਰ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਇੱਕ ਪਾਸੇ ਨੇੜੇ ਬੈਠ ਗਈ ਹੈ ਔਰ ਸਤਿਗੁਰੂ ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰ ਰਹੀ ਹੈ।
ਕੇਤਕ ਸਿੰਘ ਸਮੀਪ ਥਿਰਿਆ
ਕਈ ਸਿੰਘ ਮਹਾਰਾਜ ਜੀ ਦੇ ਚਰਨਾਂ ਚ ਬੈਠੇ ਸਨ। ਬਹੁਤ ਸਾਰੀਆਂ ਫੌਜਾਂ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਬੈਠੀਆਂ ਹੋਈਆਂ ਨੇ।
ਬਾਗ ਵਿਖੇ ਤਰੁ ਚਾਰ ਤਰਿਆ
ਆਲੇ ਦੁਆਲੇ ਬੜਾ ਸੋਹਣਾ ਬਾਗ ਹੈ, ਬੜਾ ਸੁੰਦਰ ਬਗੀਚਾ ਹੈ, ਜਿਸ ਬਗੀਚੇ ਵਿੱਚ ਭਾਂਤ ਭਾਂਤ ਦੇ ਬੂਟੇ ਲੱਗੇ ਹੋਏ ਨੇ, ਫਲਦਾਰ ਬੜੇ ਸੋਹਣੇ ਦਰਖਤ ਨੇ ਜਿਨ੍ਹਾਂ ਦੀ ਬੜੀ ਸੁੰਦਰ ਰਮਣੀਕ ਤੇ ਸੰਘਣੀ ਛਾਂ ਹੈ।
ਸ਼ਾਹ ਬਹਾਦਰ ਸਹਿਜ ਸੁਭਾਈ
ਇਹਨੇ ਨੂੰ ਬਹਾਦਰ ਸ਼ਾਹ ਬਾਦਸ਼ਾਹ ਬਹਾਦਰ ਸ਼ਾਹ ਉਹ ਸਹਿਜ ਸੁਭਾਏ ਇਸੇ ਪਾਸੇ ਨੂੰ ਆ ਗਿਆ ਜਿੱਥੇ ਸਤਿਗੁਰੂ ਜੀ ਬੈਠੇ ਸਨ। ਦੀਵਾਨ ਸਜਿਆ ਹੋਇਆ ਸੀ ਮਹਾਰਾਜ ਜੀ ਦਾ। ਉਹ ਇਤਨੇ ਨੂੰ ਬਹਾਦਰ ਸ਼ਾਹ ਵੀ ਵਿਚਰਦਾ ਵਿਚਰਦਾ ਬਾਗ ਦੀ ਸੈਰ ਕਰਦਾ ਕਰਦਾ ਇੱਥੇ ਆ ਪਹੁੰਚਿਆ।
ਫਿਰਤ ਸੈਲੇ ਤੇ ਹੇਰਤ ਥਾਏ
ਸੈਲ ਕਰਦਾ ਫਿਰਦਾ ਸੀ, ਇੱਧਰ ਉੱਧਰ ਫਿਰ ਰਿਹਾ ਸੀ, ਬਾਗ ਦੇ ਵਿੱਚ ਟਹਿਲ ਰਿਹਾ ਸੀ ਤੇ ਬਗੀਚੇ ਚ ਟਹਿਲਦਾ ਟਹਿਲਦਾ ਜਿੱਥੇ ਕਲਗੀਧਰ ਜੀ ਦਾ ਦੀਵਾਨ ਸੀ ਉਸੇ ਪਾਸੇ ਨੂੰ ਆਉਣ ਲੱਗਾ।
ਜਬ ਹੀ ਬਾਗ ਨਿਕਟ ਚਲ ਆਇਓ ਹਿਆ ਗੁਰੂ ਤੇਰੇ ਸੁਧ ਪਾਇਓ।
ਜਦੋਂ ਇਹ ਮਹਾਰਾਜ ਜੀ ਦੇ ਆਸਣ ਦੇ ਨੇੜੇ ਆਇਆ ਤੈਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਦਾ ਡੇਰਾ ਇੱਥੇ ਹੀ ਹੈ, ਇਸੇ ਬਾਗ ਦੇ ਵਿੱਚ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਉਤਰੇ ਹੋਏ ਨੇ, ਇੱਥੇ ਮਹਾਰਾਜ ਜੀ ਨੇ ਆਪਣਾ ਪੜਾ ਕੀਤਾ ਹੋਇਆ।
ਦਰਸ਼ਨ ਕਰਨ ਮਨੋਰਥ ਧਾਰਾ
ਬਹਾਦਰ ਸ਼ਾਹ ਨੇ ਸੋਚਿਆ ਕਿ ਇਸੇ ਤਰ੍ਹਾਂ ਸਤਿਗੁਰਾਂ ਦੇ ਦਰਸ਼ਨ ਕੀਤੇ ਬਿਨਾਂ ਕੋਲੋਂ ਲੰਘ ਜਾਣਾ ਚੰਗੀ ਗੱਲ ਨਹੀਂ। ਸਤਿਗੁਰੂ ਜੀ ਇੱਥੇ ਉਤਰੇ ਹੋਏ ਨੇ, ਮੈਂ ਸੁਭਾਵਕ ਇੱਥੋਂ ਲੰਘ ਰਿਹਾ ਤੇ ਜੇ ਮੈਨੂੰ ਪਤਾ ਲੱਗਾ ਕਿ ਕਲਗੀਧਰ ਜੀ ਇੱਥੇ ਨੇ ਤੇ ਮੈਨੂੰ ਉਹਨਾਂ ਦੇ ਦਰਸ਼ਨ ਕਰਨੇ ਚਾਹੀਦੇ ਨੇ, ਉਹਨਾਂ ਦੇ ਜਾ ਕੇ ਦੀਦਾਰ ਕਰਨੇ ਚਾਹੀਦੇ ਨੇ। ਏਦਾਂ ਬਹਾਦਰ ਸ਼ਾਹ ਨੇ ਆਪਣੇ ਮਨ ਵਿੱਚ ਸਤਿਗੁਰਾਂ ਦੇ ਦਰਸ਼ਨਾਂ ਦਾ ਸੰਕਲਪ ਕੀਤਾ ਹੈ।
ਉੱਤਰ ਪ੍ਰਵੇਸ਼ ਬਾਗ ਮਜਾਰਾ
ਇਹ ਆਪਣੇ ਸਵਾਰੀ ਤੋਂ ਥੱਲੇ ਉਤਰਿਆ ਤੇ ਉਤਰ ਕੇ ਬਾਗ ਦੇ ਵਿੱਚ ਪ੍ਰਵੇਸ਼ ਕਰ ਗਿਆ। ਉਸ ਬਗੀਚੇ ਚ ਪ੍ਰਵੇਸ਼ ਕੀਤਾ ਜਿਸ ਬਗੀਚੇ ਵਿਚ ਮਹਾਰਾਜ ਦਸਵੇਂ ਪਾਤਸ਼ਾਹ ਜੀ ਦਾ ਉਤਾਰਾ ਹੈ।
ਫਰਸ਼ ਵਿਸਾਲ ਗੁਰੂ ਕਰਵਾਏ
ਮਹਾਰਾਜ ਜੀ ਨੂੰ ਪਤਾ ਲੱਗਾ ਕਿ ਬਹਾਦਰ ਸ਼ਾਹ ਆਉਣ ਲੱਗਾ ਤੇ ਬਹਾਦਰ ਸ਼ਾਹ ਤੇ ਉਹਦੇ ਨਾਲ ਜਿਹੜੇ ਵਜ਼ੀਰ ਆਦਿਕ ਨੇ ਉਹਨਾਂ ਨੂੰ ਬੈਠਣ ਵਾਸਤੇ ਉਹਨਾਂ ਦੇ ਬਿਠਾਉਣ ਲਈ ਮਹਾਰਾਜ ਜੀ ਨੇ ਹੁਕਮ ਕੀਤਾ ਬਈ ਸੋਹਣੇ ਫਰਸ਼ ਵਿਛਾ ਦਿਓ, ਗਿਲਮ ਗਲੀਚੇ ਵਿਛਾ ਦਿਓ ਤਾਂ ਜੋ ਬਹਾਦਰ ਸ਼ਾਹ ਆਰਾਮ ਨਾਲ ਆ ਕੇ ਬੈਠ ਸਕੇ।
ਇਕੱਠੇ ਸਿੰਘ ਪਏ ਸਮਦਾਏ
ਬਹੁਤ ਸਾਰੇ ਸਿੰਘ ਮਹਾਰਾਜ ਜੀ ਦੇ ਸੂਰਬੀਰ ਬਹਾਦਰ ਯੋਧੇ ਉਹ ਸਾਰੇ ਇਕੱਠੇ ਹੋ ਗਏ ਮਹਾਰਾਜ ਜੀ ਦੇ ਦਰਬਾਰ ਵਿਚ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਬਹਾਦਰ ਸ਼ਾਹ ਆ ਰਿਹਾ।
ਦਕਸ਼ਿਨ ਆਨ ਬੰਦਨਾ ਕੀਨ
ਇਹਨੇ ਨੂੰ ਬਹਾਦਰ ਸ਼ਾਹ ਆ ਪਹੁੰਚਿਆ ਸਭਾ ਵਿਚ ਤਤਸ਼ਿਨ ਆ ਕੇ ਮਹਾਰਾਜ ਜੀ ਦੇ ਦਰਬਾਰ ਵਿਚ ਬਹਾਦਰ ਸ਼ਾਹ ਨੇ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਗੁਰੂ ਕਲਗੀਧਰ ਦੇ ਚਰਨਾਂ ਤੇ ਵੰਦਨਾ ਕੀਤੀ।
ਪ੍ਰਭੂ ਮਿਠਾਇਓ ਆਦਰ ਦੀਨ
ਮਹਾਰਾਜ ਜੀ ਨੇ ਬਹਾਦਰ ਸ਼ਾਹ ਦਾ ਆਦਰ ਕੀਤਾ, ਇਹਦਾ ਸਨਮਾਨ ਕੀਤਾ, ਇਹਨੂੰ ਆਦਰ ਦੇ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਿਠਾਇਆ ਹੈ।
ਜਥਾ ਯੋਗ ਸਭ ਲੋਕ ਖੜੇ ਹੈ
ਜਥਾ ਯੋਗ ਹੋਰ ਬਹੁਤ ਸਾਰੇ ਲੋਕ ਆਲੇ ਦੁਆਲੇ ਖੜੇ ਹੋਏ ਨੇ, ਬਹੁਤ ਸਾਰੇ ਸੇਵਾਦਾਰ ਉਹ ਆਲੇ ਦੁਆਲੇ ਖੜੇ ਹੋਏ ਹਨ।
ਗੁਰੂ ਸ਼ਾਹ ਕੋ ਬਿਖਨ ਕਰੇ ਹੈ
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬਹਾਦਰ ਸ਼ਾਹ ਵੱਲ ਵੇਖ ਰਹੇ ਨੇ। ਬਹਾਦਰ ਸ਼ਾਹ ਬੜੇ ਸਤਿਕਾਰ ਨਾਲ ਸਤਿਗੁਰੂ ਜੀ ਵੱਲ ਵੇਖ ਰਿਹਾ।
ਸਿੱਖ ਕੀਰਤਨ ਜਾ ਟਿਗ ਸਿਰ ਰਹੇ ਉੱਠ ਕਰ ਇਤ ਉਤ ਕਿਤ ਗਈ ਨਹੀਂ।
ਜਿਹੜੀ ਸਿੱਖ ਦੀ ਲੜਕੀ ਸੀ ਨਾ ਭਾਈ ਜਵਾਹਰ ਸਿੰਘ ਦੀ ਜਵਾਨ ਲੜਕੀ ਸੀ ਉਹ ਉੱਥੇ ਹੀ ਬੈਠੀ ਸੀ। ਜਦੋਂ ਬਹਾਦਰ ਸ਼ਾਹ ਚੱਲ ਕੇ ਆਇਆ ਉਹ ਸਿੱਖ ਲੜਕੀ ਉੱਠ ਕੇ ਨਹੀਂ ਗਈ, ਉੱਥੇ ਹੀ ਬੈਠੀ ਰਹੀ ਸਤਿਗੁਰਾਂ ਦੇ ਪਾਸ ਹੀ। ਮਹਾਰਾਜ ਜੀ ਦੇ ਦਰਸ਼ਨਾਂ ਦਾ ਪ੍ਰੇਮ ਸੀ ਉਹਦੇ ਹਿਰਦੇ ਵਿੱਚ, ਉਹਨੇ ਆਖਿਆ ਮੈਂ ਸਤਿਗੁਰਾਂ ਦੇ ਦਰਸ਼ਨਾਂ ਦਾ ਆਨੰਦ ਲਵਾਂ। ਉਹਨੂੰ ਨਹੀਂ ਪਰਵਾਹ ਕਿ ਬਹਾਦਰ ਸ਼ਾਹ ਆਇਆ ਕੌਣ ਆਇਆ, ਉਹ ਤਾਂ ਕੇਵਲ ਸਤਿਗੁਰਾਂ ਦੇ ਦਰਸ਼ਨਾਂ ਦੀ ਅਭਿਲਾਖਣ ਬਣ ਕੇ ਬੈਠੀ ਹੈ। ਉਹ ਉਸ ਜਗ੍ਹਾ ਤੋਂ ਉੱਠ ਕੇ ਨਹੀਂ ਗਈ। ਜਦੋਂ ਬਹਾਦਰ ਸ਼ਾਹ ਆਇਆ ਉਹਨੇ ਮੱਥਾ ਵੀ ਟੇਕਿਆ, ਕੋਲ ਵੀ ਬਹਿ ਗਿਆ, ਉਹ ਲੜਕੀ ਨਹੀਂ ਉੱਠੀ ਉੱਥੋਂ। ਉਹ ਭਾਈ ਜਵਾਹਰ ਸਿੰਘ ਦੀ ਲੜਕੀ ਉਸੇ ਜਗ੍ਹਾ ਤੇ ਸਤਿਗੁਰਾਂ ਦੇ ਦਰਸ਼ਨ ਕਰਦੀ ਰਹੀ ਬੈਠੀ।
ਸ਼ਾਹ ਬਹਾਦਰ ਜਵੈ ਬਿਲੁਕੇ,
ਬਹਾਦਰ ਸ਼ਾਹ ਦੀ ਨਿਗਾਹ ਉਸ ਲੜਕੀ ਵੱਲ ਜਾ ਪਈ, ਜਿੱਥੇ ਉਹ ਸਿੱਖ ਲੜਕੀ ਬੈਠੀ ਸੀ ਉਹਦੇ ਵੱਲ ਨਿਗਾਹ ਜਾ ਪਈ।
ਸੁੰਦਰ ਰੂਪ ਚੈ ਬਿਸ਼ਿਉਂਕੇ,
ਵੇਖਿਆ ਕਿ ਲੜਕੀ ਬੜੀ ਸੁੰਦਰ ਸੀ, ਸ਼ੁਭ ਸਰੂਪ ਸੀ, ਜਿਸ ਨੂੰ ਵੇਖ ਕੇ ਬਹਾਦਰ ਸ਼ਾਹ ਦਾ ਮਨ ਬਿਸ਼ਈ ਹੋ ਗਿਆ, ਮਨ ਡਾਵਾ ਡੋਲ ਹੋ ਗਿਆ, ਬੇਕਾਰੀ ਹੋ ਗਿਆ।
ਭਇਓ ਲੁਭਾਏ ਮਨ ਤਤਕਾਲਾ,
ਤਾਤਕਾਲ ਉਸੇ ਵੇਲੇ ਲੁਭਾਏ ਮਨ ਹੋ ਗਿਆ, ਮਨ ਉਸੇ ਵੇਲੇ ਭਰਮ ਗਿਆ। ਮਨ ਦੀ ਦਸ਼ਾ ਦਾ ਕੁਝ ਨਹੀਂ ਪਤਾ, ਕਿਸ ਵੇਲੇ ਭਰਮ ਜਾਏ ਕਿਸ ਵੇਲੇ ਡੋਲ ਜਾਵੇ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਹਾਂ, ਜਿਸ ਦੇ ਹਿਰਦੇ ਵਿੱਚ ਗੁਰੂ ਦੇ ਸ਼ਬਦ ਦਾ ਆਸਰਾ ਹੋਵੇ ਉਹਨਾਂ ਦਾ ਮਨ ਨਹੀਂ ਡੋਲਦਾ, ਪਰ ਜਿਹੜੇ ਗੁਰ ਸ਼ਬਦ ਤੋਂ ਬਿਰਵੇ ਨੇ ਉਹਨਾਂ ਦੇ ਹਿਰਦਿਆਂ ਦੇ ਮਨ ਦੀ ਦਸ਼ਾ ਕਿਸ ਵੇਲੇ ਡਾਵਾਂ ਡੋਲ ਹੋ ਜੇ ਕੁਝ ਨਹੀਂ ਕਿਹਾ ਜਾ ਸਕਦਾ। ਮਨ ਦੀ ਹਾਲਤ ਹੀ ਐਸੀ ਹੈ। ਇੰਦਰ ਵਰਗਾ ਦੇਵਤਾ, ਹਾਲਾਂਕਿ ਦੇਵਪੁਰੀ ਦੇ ਵਿੱਚ ਕੋਈ ਸੁੰਦਰ ਪਛਰਾਵਾਂ ਦੀ ਗਿਣਤੀ ਦੀ ਕਮੀ ਨਹੀਂ ਹੈ, ਪਰ ਜਦੋਂ ਡੋਲਿਆ ਤੇ ਗੌਤਮ ਦੀ ਇਸਤਰੀ ਨੂੰ ਵੇਖ ਕੇ ਮਨ ਡੋਲ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਚਨ ਆਉਂਦੇ ਹਨ ਕਿ ਗੌਤਮ ਦੀ ਇਸਤਰੀ ਨੂੰ ਵੇਖ ਕੇ ਉਸੇ ਵਕਤ ਮਨ ਡਾਵਾਂ ਡੋਲ ਹੋ ਗਿਆ, ਸਵਰਗਪੁਰੀ ਦੀਆਂ ਪਛਰਾਵਾਂ ਨੂੰ ਤਿਆਗ ਕੇ, ਕਿਉਂਕਿ ਮਨ ਦੀ ਦਸ਼ਾ ਹੀ ਐਸੀ ਹੈ। ਤੋ ਬਹਾਦਰ ਸ਼ਾਹ ਦਾ ਤਾਂ ਮਨ ਰਾਜਨੀਤਿਕ ਸੀ, ਸੰਸਾਰੀ ਸੀ, ਬਾਦਸ਼ਾਹੀ ਠਾਠ ਬਾਗ ਦੇ ਵਿੱਚ ਰਹਿੰਦਾ ਸੀ, ਕੋਈ ਗੁਰੂ ਕੇ ਸ਼ਬਦ ਦਾ ਕਦੇ ਰਸ ਨਹੀਂ ਮਾਣਿਆ। ਹਾਂ, ਸ਼ਰਧਾ ਜ਼ਰੂਰ ਰੱਖਦਾ ਸੀ ਸਤਿਗੁਰਾਂ ਤੇ। ਇਹ ਬੈਠਾ ਸੀ, ਉਹ ਸਾਹਮਣੇ ਸਿੱਖ ਲੜਕੀ ਵੀ ਬੈਠੀ, ਉਹਨੂੰ ਕਿਤੇ ਇਹਨੇ ਵੇਖ ਲਿਆ ਤੇ ਵੇਖਦਿਆਂ ਇਹਦੇ ਮਨ ਦੇ ਵਿੱਚ ਵਿਸ਼ੇ ਵਿਕਾਰ ਦੀ ਬਿਰਤੀ ਜਾਗ ਪਈ, ਮਨ ਲੁਭਾਏ ਮਾਨ ਹੋ ਗਿਆ ਉਸ ਲੜਕੀ ਨੂੰ ਵੇਖ ਕੇ।
ਗੁਰ ਤੇ ਸ਼ੰਕਰਿਓ ਬੋ ਤੇਰਾ,
ਸਤਿਗੁਰਾਂ ਤੋਂ ਮਨ ਦੇ ਵਿੱਚ ਡਰ ਵੀ ਰੱਖਦਾ ਵੀ ਸਤਿਗੁਰੂ ਜੀ ਸਾਹਮਣੇ ਬੈਠੇ ਨੇ, ਕਲਗੀਧਰ ਦਾ ਡਰ ਵੀ ਆਉਂਦਾ ਇਹਦੇ ਮਨ ਦੇ ਵਿੱਚ।
ਭਇਓ ਬਿਵਸ ਮਨ ਫੇਰ ਨਾ ਫੇਰਾ,
ਪਰ ਮਨ ਦੇ ਉੱਤੇ ਕਾਬੂ ਨਹੀਂ ਪੈ ਸਕਿਆ, ਮਨ ਤੋਂ ਵੱਲੋਂ ਬੇਬਸ ਹੋ ਗਿਆ। ਜਦੋਂ ਬੇਬਸੀ ਹੋ ਗਈ ਬਹਾਦਰ ਸ਼ਾਹ ਦੀ, ਮਨ ਮੁੜ ਮੁੜ ਕੇ ਉਸੇ ਪਾਸੇ ਨੂੰ ਦੌੜਦਾ ਹੈ, ਮਨ ਦੇ ਉੱਤੇ ਕਾਬੂ ਪਾਉਣਾ ਚਾਹੁੰਦਾ ਪਰ ਮਨ ਤੇ ਕਾਬੂ ਨਹੀਂ ਪੈ ਰਿਹਾ, ਬੇਬਸ ਹੋਇਆ ਜਿਵੇਂ ਮਸਤਿਆ ਹਾਥੀ ਕਿਸੇ ਬਗੀਚੇ ਨੂੰ ਤਹਿਸ ਨਹਿਸ ਕਰਦਾ ਕੁੰਡੇ ਤੋਂ ਬਿਨਾਂ, ਉਹੀ ਹਾਲਤ ਇਹਦੇ ਮਨ ਦੀ ਹੋ ਰਹੀ ਹੈ।
ਲਾਲਚ ਲੱਗਿਓ ਵਿਕਣ ਕੇ ਕਾਰਨ,
ਵਿਸ਼ਿਆਂ ਦੇ ਵਿੱਚ ਇਹਦਾ ਮਨ ਦਾ ਲਾਲਚ ਲੱਗ ਗਿਆ, ਵਿਕਾਰਾਂ ਦੇ ਵਿੱਚ ਇਹਦੇ ਮਨ ਦੀ ਲਾਲਚ ਦੀ ਬਿਰਤੀ ਲੱਗ ਗਈ।
ਕਰੈ ਬਾਤ ਬੋ ਭਾਂਤੇ ਉਚਾਰਨ,
ਹੋਰ ਅਨੇਕਾਂ ਪ੍ਰਕਾਰ ਦੀਆਂ ਗੱਲਾਂ ਤਾਂ ਕਰ ਰਿਹਾ ਸਤਿਗੁਰਾਂ ਦੇ ਨਾਲ, ਬੈਠਾ ਬਚਨ ਬਿਲਾਸ ਤਾਂ ਸਤਿਗੁਰਾਂ ਦੇ ਕੋਲ ਕਰ ਰਿਹਾ।
ਬੂਝਣ ਲੱਗਿਓ ਹਮਾਰੇ ਮਤ ਮੈਂ,
ਤੇ ਬੈਠਾ ਗੱਲਾਂ ਤਾਂ ਕਰ ਰਿਹਾ ਸਤਿਗੁਰਾਂ ਨਾਲ, ਪਰ ਮਨ ਉਸ ਪਾਸੇ ਹੈ, ਮਨ ਉਸ ਲੜਕੀ ਵਾਲੇ ਪਾਸੇ ਹੈ। ਗੱਲਾਂ ਇਸ ਕਰਕੇ ਕਰ ਰਿਹਾ ਵੀ ਜਿੰਨਾ ਚਿਰ ਵੱਧ ਬੈਠਾਂਗਾ ਉਨਾ ਚਿਰ ਉਸ ਲੜਕੀ ਨੂੰ ਵੱਧ ਦੇਖਦਾ ਰਹਾਂਗਾ, ਇਸ ਕਰਕੇ ਲੰਮੀ ਗੱਲ ਛੇੜ ਰਿਹਾ। ਉਦਾਂ ਗੱਲ ਕਰਨ ਦਾ ਇਹਦੇ ਮਨ ਦੀ ਹਾਲਤ ਨਹੀਂ ਹੈ, ਪਰ ਜਾਣ ਬੁੱਝ ਕੇ ਗੱਲ ਲੰਮੀ ਕਰ ਰਿਹਾ ਕਿ ਜਿੰਨੀ ਦੇਰ ਜ਼ਿਆਦਾ ਬੈਠਾਂਗਾ ਉਨੀ ਦੇਰ ਤੱਕ ਉਸ ਲੜਕੀ ਦੇ ਰੂਪ ਨੂੰ ਵੇਖਦਾ ਰਹਾਂਗਾ। ਤੋ ਬੈਠਿਆਂ ਬੈਠਿਆਂ ਇਹਨੇ ਗੱਲ ਚਲਾਈ, ਕਹਿਣ ਲੱਗਾ ਹੇ ਗੁਰੂ ਜੀ, ਸਾਡੇ ਮਤ ਦੇ ਵਿੱਚ ਕਲਮਾ ਪੜ੍ਹਨ ਦਾ ਬੜਾ ਵੱਡਾ ਭਾਰੀ ਪੁੰਨ ਮੰਨਿਆ ਜਾਂਦਾ ਕਿ ਜਿਹੜੀਆਂ ਕਲਮਾਂ ਨੇ ਉਹਨਾਂ ਨੂੰ ਪੜ੍ਹਨ ਦਾ ਬੜਾ ਵੱਡਾ ਮਹਾਤਮ ਹੈ।
ਕਲਮਾ ਪੜ੍ਹ ਚੁੱਕਰ ਹਿਤ ਚਿਤ ਮੈਂ,
ਕਲਮਾ ਪੜ੍ਹਨੀਆਂ ਚਾਹੀਦੀਆਂ ਨੇ, ਕਲਮਾ ਹਿੱਤ ਦੇ ਨਾਲ ਪ੍ਰੇਮ ਦੇ ਨਾਲ ਪੜ੍ਹਨੀਆਂ ਚਾਹੀਦੀਆਂ ਹਨ।
ਜੋ ਸੋ ਦੋਜ਼ਕ ਮੈਂ ਪਰਤ ਨਾ ਕੋਈ,
ਜਿਹੜਾ ਕਲਮਾ ਪੜ੍ਹਦਾ ਪਿਆਰ ਦੇ ਨਾਲ ਕਲਮਾ ਨੂੰ ਜਾਪ ਕਰਕੇ ਪੜ੍ਹਦਾ ਹੈ ਉਹ ਦੋਜਕਾਂ ਦੀ ਅੱਗ ਚ ਨਹੀਂ ਪੈਂਦਾ। ਸਾਡੇ ਮਤ ਵਿੱਚ, ਮੁਸਲਮਾਨ ਧਰਮ ਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਜਿਹੜਾ ਕਲਮਾ ਪੜ੍ਹਦਾ ਹੈ ਉਹ ਦੋਜਕਾਂ ਦੀ ਅੱਗ ਚ ਨਹੀਂ ਸੜਦਾ। ਦੋਜਕ ਕਹਿੰਦੇ ਨੇ ਨਰਕ ਨੂੰ, ਉਹ ਨਰਕਾਂ ਦੀ ਅੱਗ ਦੇ ਵਿੱਚ ਨਹੀਂ ਸੜਦਾ।
ਜਾਤ ਪੇਸਟ ਸੁਖ ਭੋਗੇ ਸੋਈ,
ਕਲਮਾ ਪੜ੍ਹਨ ਵਾਲਾ ਵਿਅਕਤੀ ਬਹਿਸ਼ਤ ਨੂੰ ਜਾਂਦਾ ਹੈ, ਉਹ ਸਿੱਧਾ ਬਹਿਸ਼ਤ ਨੂੰ ਯਾਨੀ ਕਿ ਸਵਰਗਪੁਰੀ ਨੂੰ ਜਾਂਦਾ ਹੈ।
ਸੁਨ ਗੁਰ ਕਹਿਓ ਨਇਮ ਮਨ ਆਵੈ, ਜਥਾ ਕਰਮ ਕਰ ਤਥਾ ਤੂੰ ਪਾਵੈ।
ਕਹਿੰਦੇ ਨਹੀਂ ਬਹਾਦਰ ਸ਼ਾਹ, ਜ਼ਰੂਰੀ ਨਹੀਂ ਕਿ ਕਲਮਾ ਪੜ੍ਹਨ ਵਾਲਾ ਬੰਦਾ ਦੋਜਕਾਂ ਦੀ ਅੱਗ ਚ ਨਹੀਂ ਸੜਦਾ ਤੇ ਸਵਰਗਾਂ ਚ ਜਾਂਦਾ। ਦਰਅਸਲ ਜੇ ਕਲਮਾ ਵੀ ਪੜ੍ਹੀ ਜਾਵੇ ਤੇ ਕਰਮ ਵੀ ਮਾੜੇ ਕਰੀ ਜਾਵੇ ਤੇ ਫਿਰ ਉਹਨਾਂ ਮਾੜੇ ਕਰਮਾਂ ਦਾ ਫਲ ਦੋਜਕਾਂ ਦੀ ਅੱਗ ਦੇ ਵਿੱਚ ਸੜ ਕੇ ਇਹਨੂੰ ਮਿਲਣਾ, ਫਿਰ ਬਹਿਸ਼ਤ ਨਹੀਂ ਜਾ ਸਕਦਾ। ਉੱਥੇ ਤਾਂ ਕਰਮਾਂ ਦੇ ਉੱਤੇ ਗੱਲ ਨਿਬੜਨੀ ਹੈ ਵੀ ਅਮਲ ਕਿਹੋ ਜਿਹੇ ਨੇ, ਕਮਲ ਕਿਸ ਕਰਮ ਕਿਸ ਤਰ੍ਹਾਂ ਦੇ ਕਰਦਾ ਹੈ, ਅਮਲ ਇਹਦੇ ਕਿਸ ਤਰ੍ਹਾਂ ਦੇ ਹਨ।
ਕਲਮਾ ਪੜ੍ਹੇ ਕਮਾਵੇ ਖੋਟ,
ਕਲਮਾ ਪੜ੍ਹ ਕੇ ਬੰਦਾ ਖੋਟੇ ਕੰਮ ਕਰੇ, ਨਾਲੇ ਕਲਮਾ ਵੀ ਪੜ੍ਹੀ ਜੇ, ਆਖੇ ਮੈਂ ਤਾਂ ਕਲਮਾ ਪੜ੍ਹਦਾ ਜੀ ਮੈਂ ਤਾਂ ਸਵਰਗਾਂ ਨੂੰ ਜਾਵਾਂਗਾ, ਨਾਲੇ ਕੰਮ ਵੀ ਮਾੜਾ ਕਰੀ ਜਾਵੇ, ਬੈਠਾ ਪਰਾਈਆਂ ਇਸਤਰੀਆਂ ਤੇਰੇ ਵਾਂਗੂ ਤੱਕੀ ਜਾਵੇ, ਹਿਰਦੇ ਚ ਵਿਕਾਰੀ ਬਿਰਤੀ ਰੱਖ ਕੇ ਮੂੰਹ ਤੋਂ ਕਲਮਾ ਪੜ੍ਹੀ ਜਾਵੇ ਤੇ ਫਿਰ ਆਖੇ ਮੈਂ ਸਵਰਗ ਨੂੰ ਜਾਵਾਂਗਾ, ਹੋ ਸਕਦਾ? ਇਹ ਕਿਵੇਂ ਹੋ ਸਕਦਾ ਹੈ? ਬਹਾਦਰ ਸ਼ਾਹ ਜੇ ਕਲਮਾ ਪੜ੍ਹ ਕੇ ਆਪਣੇ ਹਿਰਦੇ ਵਿੱਚ ਮਨ ਦੇ ਵਿੱਚ ਖੋਟੇ ਕਰਮ ਕਰਨ ਦੀ ਪ੍ਰਵਿਰਤੀ ਰੱਖਦਾ ਹੈ,
ਇਸ ਕੋ ਸੰਕਟ ਨਰਕ ਨ ਛੋਟ,
ਉਹਨੂੰ ਨਰਕਾਂ ਦੀ ਛੋਟ ਨਹੀਂ ਮਿਲਦੀ, ਉਹ ਨਰਕਾਂ ਦੀ ਅੱਗ ਤੋਂ ਨਹੀਂ ਬਚ ਸਕਦਾ, ਉਹ ਬੰਦਾ ਉਹਨੂੰ ਨਰਕਾਂ ਦੀ ਅੱਗ ਦੇ ਵਿੱਚ ਸੜਨਾ ਹੀ ਪੈਂਦਾ ਹੈ।
ਭੋਗੇ ਕਲਟੇ ਅਨੇਕ ਪ੍ਰਕਾਰ,
ਇਹੋ ਜਿਹੇ ਬੰਦੇ ਨੂੰ ਨਰਕਾਂ ਵਿੱਚ ਅਨੇਕਾਂ ਪ੍ਰਕਾਰ ਦੀ ਸਜ਼ਾ ਭੋਗਣੀ ਪੈਂਦੀ ਹੈ, ਅਨੇਕਾਂ ਪ੍ਰਕਾਰ ਦੀਆਂ ਮਾਰਾਂ ਉਸ ਦੰਡ ਪੈਂਦੇ ਨੇ ਜੰਮਾਂ ਦੇ, ਉਹਨਾਂ ਨੂੰ ਭਿਆਨਕ ਮਾਰ ਪੈਂਦੀ ਹੈ।
ਮੈਂ ਕਲਮਾ ਤੇ ਲੇ ਤੇ ਉਬਾਰ,
ਉੱਥੇ ਫਿਰ ਇਹ ਕਲਮਾ ਨਹੀਂ ਬਚਾਉਂਦੀਆਂ, ਜੇ ਕਲਮਾ ਪੜ੍ਹ ਕੇ ਖੋਟੇ ਕੰਮ ਕੀਤੇ ਨੇ ਤੇ ਫਿਰ ਕਲਮਾ ਨੇ ਥੋੜੀ ਬਚਾਉਣਾ। ਉੱਥੇ ਕਲਮਾ ਪੜ੍ਹਨ ਦਾ ਫਾਇਦਾ ਤਾਂ ਹੋਣਾ ਸੀ ਜੇ ਕੰਮ ਵੀ ਨਾਲ ਚੰਗੇ ਕਰਦਾ, ਜੇ ਨਾਲ ਕਰਮ ਵੀ ਚੰਗੇ ਕਰਦਾ। ਕਰਮ ਤਾਂ ਮਾੜੇ ਕਰਦਾ ਰਿਹਾ, ਚੋਰੀਆਂ ਇਹਨੇ ਨੀ ਛੱਡੀਆਂ, ਯਾਰੀ ਇਹਨੇ ਨੀ ਛੱਡੀ, ਨਿੰਦਾ ਚੁਗਲੀ ਇਹਨੇ ਨੀ ਛੱਡੀ, ਮਾੜੇ ਭੈੜੇ ਖੋਟੇ ਕਰਮ ਇਹਨੇ ਨੀ ਛੱਡੇ। ਉਦਾਂ ਕਹਿੰਦਾ ਜੀ ਮੈਂ ਤਾਂ ਕਲਮਾ ਪੜ੍ਹਨਾ ਜੀ, ਮੈਂ ਤਾਂ ਨਾਲੇ ਬਾਣੀ ਪੜ੍ਹਨਾ, ਮੈਂ ਤਾਂ ਜੀ ਨਾਲੇ ਆਹ ਵੇਖੋ ਜੀ ਚੰਗੇ ਆ ਜਪ ਤਪ ਕਰਨਾ। ਮਹਾਰਾਜ ਜੀ ਕਹਿੰਦੇ ਫਿਰ ਤਾਂ ਨੀ ਉਭਾਰ ਹੋ ਸਕਦਾ, ਜੇ ਕਲਮਾ ਨੇ ਫਿਰ ਉੱਥੇ ਥੋੜੀ ਛੁਡਾਉਣਾ, ਜੇ ਏਦਾਂ ਦੇ ਖੋਟੇ ਤੇ ਭੈੜੇ ਕਰਮ ਕੀਤੇ ਨੇ ਫਿਰ ਨੀ ਕਲਮਾ ਛੁਡਾ ਸਕਦੀਆਂ।
ਕਹਿ ਬਹਾਦਰ ਸ਼ਾਹ ਹਮਾਰੇ,
ਬਹਾਦਰ ਸ਼ਾਹ ਫਿਰ ਸਤਿਗੁਰਾਂ ਦੇ ਬਚਨ ਸੁਣ ਕੇ ਬੋਲਿਆ, ਕਹਿਣ ਲੱਗਾ ਹੇ ਗੁਰੂ ਜੀ
ਕਲਮਾ ਕਰੇ ਉਧਾਰ ਉਚਾਰੇ।
ਕਹਿਣ ਲੱਗਾ ਗੁਰੂ ਜੀ ਸਾਡੇ ਮਤ ਵਿੱਚ ਤਾਂ ਏਦਾਂ ਦੱਸਿਆ ਜਾਂਦਾ, ਸਾਡੇ ਪੈਗੰਬਰਾਂ ਵੱਲੋਂ ਸਾਡਿਆਂ ਸੰਤਾਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਜਿਹੜੀਆਂ ਕਲਮਾਂ ਨੇ ਉਹ ਇਸ ਜੀਵ ਨੂੰ ਉਭਾਰ ਲੈਂਦੀਆਂ ਨੇ, ਜਿਹੜੀਆਂ ਕਲਮਾਂ ਨੇ ਉਹ ਇਸ ਜੀਵ ਨੂੰ ਬਚਾ ਲੈਂਦੀਆਂ ਨੇ। ਸਾਡੇ ਪੈਗੰਬਰ ਤਾਂ ਇਸ ਤਰ੍ਹਾਂ ਕਹਿੰਦੇ ਹਨ,
ਝੂਠ ਕਹਿਓ ਕੈ ਸੱਚ ਬਖਾਨਾ।
ਹੁਣ ਤੁਸੀਂ ਦੱਸੋ ਵੀ ਜਿਹੜੇ ਸਾਡੇ ਪੈਗੰਬਰ ਨੇ ਉਹ ਭਲਾ ਝੂਠ ਕਹਿੰਦੇ ਨੇ ਕਿ ਸੱਚ ਕਹਿੰਦੇ ਨੇ, ਉਹ ਸੱਚ ਕਹਿੰਦੇ ਨੇ ਜਾਂ ਝੂਠ ਕਹਿੰਦੇ ਨੇ? ਮਹਾਰਾਜ ਜੀ ਤੁਸੀਂ ਦੱਸੋ,
ਕਿਵੇਂ ਪਤਾ ਲੈ ਮਨ ਜਾਣਾ।
ਹੁਣ ਤੁਸੀਂ ਦੱਸੋ ਵੀ ਇਹਦਾ ਪਤਾ ਅਸੀਂ ਕਿਵੇਂ ਕਰੀਏ, ਇਹਦਾ ਬਾਰੇ ਪੂਰਾ ਨਿਰਣਾ ਮੈਂ ਕਿਵੇਂ ਕਰਾਂ?
ਜਾਣੇ ਬਿਨਾ ਪ੍ਰਤੀਤ ਨ ਆਵੇ,
ਕਿਉਂਕਿ ਜਦੋਂ ਤੱਕ ਇਹ ਗੱਲ ਅਸੀਂ ਜਾਣਦੇ ਨਹੀਂ ਉਦੋਂ ਤੱਕ ਮਹਾਰਾਜ ਸੱਚੀ ਪਾਤਸ਼ਾਹ ਜੀ ਮੇਰੇ ਮਨ ਨੂੰ ਪ੍ਰਤੀਤ ਨਹੀਂ ਆਉਣੀ, ਮੇਰੇ ਮਨ ਨੂੰ ਭਰੋਸਾ ਨਹੀਂ ਆਉਣਾ।
ਲਿਖੀ ਸੱਚ ਹੀ ਹੋਏ ਮਨ ਭਾਵੈ,
ਕਿਉਂਕਿ ਮੈਨੂੰ ਤਾਂ ਏਦਾਂ ਗੱਲ ਚੰਗੀ ਲੱਗਦੀ ਹੈ ਵੀ ਜੋ ਸਾਡੇ ਪੈਗੰਬਰਾਂ ਨੇ ਕਲਮਾਂ ਲਿਖੀਆਂ ਨੇ ਜੋ ਕਿਹਾ ਉਹ ਬਿਲਕੁਲ ਸੱਚ ਹੈ, ਵੀ ਕਲਮਾਂ ਪੜ੍ਹਨ ਵਾਲੇ ਨੂੰ ਦੋਜਕ ਨਹੀਂ ਜਾਣਾ ਪੈਂਦਾ। ਤੁਸੀਂ ਕਹਿੰਦੇ ਹੋ ਵੀ ਜਿਹੜੇ ਕਰਮ ਮਾੜੇ ਕਰਦੇ ਨੇ ਉਹਨਾਂ ਨੂੰ ਕਲਮਾਂ ਬਚਾ ਨਹੀਂ ਸਕਦੀਆਂ, ਸਾਡੇ ਕਹਿੰਦੇ ਨੇ ਕਲਮਾਂ ਪੜ੍ਹਨ ਵਾਲਾ ਦੋਜਕਾਂ ਚ ਜਾ ਹੀ ਨਹੀਂ ਸਕਦਾ। ਮਹਾਰਾਜ ਜੀ ਮੈਨੂੰ ਤਾਂ ਹੁਣ ਏਦਾਂ ਹੀ ਭਰੋਸਾ ਵੱਜਦਾ ਜੋ ਸਾਡੇ ਮਤ ਵਿੱਚ ਪੈਗੰਬਰਾਂ ਨੇ ਦੱਸਿਆ ਹੈ।
ਕੋਸ਼ਬ ਸ਼੍ਰੀ ਗੁਰੂ ਤਬੈ ਹਕਾਰਾ,
ਮਹਾਰਾਜ ਜੀ ਕਹਿੰਦੇ ਕੋਈ ਨੀ ਬਹਾਦਰ ਸ਼ਾਹ ਤੈਨੂੰ ਵਿਖਾ ਦਿੰਨੇ ਆ। ਸਤਿਗੁਰਾਂ ਨੇ ਉਸੇ ਵਕਤ ਆਪਣੇ ਖਜ਼ਾਨਚੀ ਨੂੰ ਬੁਲਾਇਆ, ਕੋਸ਼ਬ ਕਹਿੰਦੇ ਨੇ ਖਜ਼ਾਨਚੀ ਨੂੰ, ਸਤਿਗੁਰੂ ਜੀ ਨੇ ਉਸੇ ਵਕਤ ਹੁਕਮ ਕੀਤਾ ਤੇ ਆਪਣਾ ਖਜ਼ਾਨਚੀ ਸੱਦਿਆ।
ਨਿਕਟ ਨੇ ਆ ਰਿਹਾ ਸਾਏ ਉਚਾਰਾ,
ਉਹਨੂੰ ਸੱਦ ਕੇ ਮਹਾਰਾਜ ਜੀ ਨੇ ਹੁਕਮ ਕੀਤਾ, ਬੋਲੇ ਕਹਿਣ ਲੱਗੇ
ਏਕ ਰਜਤ ਪਰ ਕੋਸ਼ ਪਰਿਓ ਹੈ, ਜਿਸ ਪਰ ਕਲਮਾ ਸਨ ਪਰਿਓ ਹੈ।
ਮਹਾਰਾਜ ਜੀ ਕਹਿਣ ਲੱਗੇ ਖਜ਼ਾਨਚੀ ਜੀ ਏਦਾਂ ਕਰੋ ਵੀ ਖਜ਼ਾਨੇ ਚ ਨਾ ਇੱਕ ਰਜਤ ਪਣ, ਰਜਤ ਕਹਿੰਦੇ ਨੇ ਚਾਂਦੀ ਨੂੰ, ਇੱਕ ਰੁਪਈਆ ਪਿਆ ਹੋਇਆ ਚਾਂਦੀ ਦਾ, ਉਹਦੇ ਤੇ ਕਲਮਾਂ ਵੀ ਲਿਖੀਆਂ ਹੋਈਆਂ ਨੇ ਰੁਪਈਏ ਤੇ, ਉਹਦੇ ਤੇ ਸੰਨ ਵੀ ਲਿਖਿਆ ਹੋਇਆ ਵੀ ਕਿਹੜੇ ਸੰਨ ਵਿੱਚ ਰੁਪਈਆ ਬਣਿਆ, ਉਹ ਸੰਨ ਵੀ ਲਿਖਿਆ ਹੋਇਆ ਤੇ ਉਹਦੇ ਤੇ ਕਲਮਾਂ ਵੀ ਲਿਖੀਆਂ ਹੋਈਆਂ ਨੇ, ਮੁਸਲਮਾਨੀ ਕਲਮਾਂ ਉਸ ਰੁਪਈਏ ਤੇ ਲਿਖੀਆਂ ਹੋਈਆਂ ਨੇ।
ਜਿਸ ਕੋ ਲੈ ਕਰ ਹੱਥ ਸਿਧਾਵੋ,
ਜਾਓ ਉਹ ਰੁਪਈਆ ਖਜ਼ਾਨੇ ਚ ਲੈ ਕੇ ਤੁਸੀਂ ਬਾਜ਼ਾਰ ਵਿੱਚ ਜਾਓ, ਆਗਰੇ ਦੇ ਬਾਜ਼ਾਰ ਵਿੱਚ ਜਾਓ,
ਟਕੇ ਬਾਜ਼ਾਰ ਵਿਖੇ ਤੇ ਲਿਆਵੋ,
ਉਸ ਇੱਕ ਰੁਪਈਏ ਦੇ ਟਕੇ ਲੈ ਕੇ ਆਓ ਖਰੀਦ ਕੇ। ਯਾਨੀ ਕਿ ਰੁਪਈਏ ਦੇ ਖੁੱਲੇ ਟਾਕੇ ਖਰੀਦ ਕੇ ਲੈ ਕੇ ਆਓ।
ਬੈਠੇ ਸ਼ਾਹ ਸ਼ਿਗਰ ਤੋਂ ਜਾਓ,
ਬਹਾਦਰ ਸ਼ਾਹ ਸਾਡੇ ਕੋਲ ਬੈਠਾ, ਦੇਰੀ ਨਾ ਲਾ, ਇਹਦੇ ਬੈਠਿਆਂ ਬੈਠਿਆਂ ਤੂੰ ਵਾਪਸ ਆਉਣਾ, ਮੁੜ ਕੇ ਛੇਤੀ ਨਾਲ ਜਾ। ਔਰ ਉਹ ਰੁਪਈਆ ਦੇ ਕੇ ਜਿਹਦੇ ਤੇ ਕਲਮਾਂ ਲਿਖੀਆਂ ਹੋਈਆਂ ਨੇ, ਸੰਨ ਵੀ ਲਿਖਿਆ ਹੋਇਆ, ਉਹ ਰੁਪਈਆ ਦੇ ਕੇ ਉਹਦੇ ਬਦਲੇ ਚ ਜਿਹੜੇ ਟਕੇ ਮਿਲਣਗੇ ਉਹ ਛੇਤੀ ਨਾਲ ਲੈ ਕੇ ਆਉਣੇ ਨੇ।
ਅਮਰੀ ਨਿਕਟਾ ਵਾਲ ਆਓ,
ਹੁਣੇ ਸਾਡੇ ਕੋਲ ਲੈ ਕੇ ਹਾਜ਼ਰ ਕਰ, ਹੁਣੇ ਜਾ ਕੇ ਕੰਮ ਕਰ, ਦੇਰੀ ਨੀ ਲਾਉਣੀ।
ਗੁਰ ਆਏ ਤੇ ਕੁਛ ਬਗਿਓ,
ਮਹਾਰਾਜ ਜੀ ਦਾ ਹੁਕਮ ਸੁਣਦਿਆਂ ਉਹ ਖਜ਼ਾਨਚੀ ਗਿਆ,
ਵਿਚ ਬਾਜ਼ਾਰ ਰਜਤ ਬਣਦੇ ਹੋ।
ਉਹ ਇੱਕ ਰੁਪਈਆ ਚੁੱਕਿਆ ਤੇ ਲੈ ਕੇ ਉਹ ਬਾਜ਼ਾਰ ਦੇ ਵਿਚ ਚਲਾ ਗਿਆ, ਦੁਕਾਨਾਂ ਤੇ ਫਿਰਨ ਲੱਗਾ।
ਇਸਕੇ ਸਕੇ ਦਿਓ ਗਿਨ ਮੋਹੇ, ਜੇ ਤੱਕ ਭਾਓ ਵਿਕਤ ਇਤ ਹੋਏ।
ਕਹਿਣ ਲੱਗਾ ਜੀ ਆਹ ਲੋ ਇੱਕ ਰੁਪਈਆ ਜਿੰਨੇ ਭਾਅ ਵਿਚ ਵਿਕਦਾ, ਇਹਦੇ ਬਦਲੇ ਚ ਮੈਨੂੰ ਟਕੇ ਦੇ ਦਿਓ। ਦੁਕਾਨਾਂ ਤੇ ਜਾ ਕੇ ਕਹਿੰਦਾ ਕਿ ਮਹਾਰਾਜ ਇਹ ਰੁਪਈਆ ਲੈ ਲੋ, ਉਰੇ ਜਿੰਨੇ ਦਾ ਵਿਕਦਾ ਹੈ ਇਹਦੇ ਬਦਲੇ ਚ ਜਿੰਨੇ ਟਕੇ ਮਿਲਦੇ ਨੇ ਉਹ ਟਕੇ ਮੈਨੂੰ ਦੇ ਦਿਓ।
ਵਿਕ ਸਰਾਫ ਨੇ ਦਿਓ ਬਗਾਏ,
ਜਦੋਂ ਉਸ ਦੁਕਾਨਦਾਰ ਨੇ ਸਰਾਫ ਨੇ ਉਹ ਰੁਪਈਆ ਵੇਖਿਆ ਤੇ ਵੇਖ ਕੇ ਉਹਨੇ ਸੁੱਟ ਦਿੱਤਾ ਪਰੇ, ਉਹ ਰੁਪਈਆ ਸੁੱਟ ਦਿੱਤਾ।
ਇਹ ਖੋਟੋ ਨਾ ਚਲੇ ਇਥਾਏ,
ਕਹਿੰਦਾ ਵੀ ਆਹ ਕਿਹੜਾ ਰੁਪਈਆ ਲੈ, ਇਹ ਤਾਂ ਖੋਟਾ, ਇਹ ਖੋਟਾ ਰੁਪਈਆ ਇੱਥੇ ਕਿੱਥੇ ਚੱਲਣਾ, ਇਹਦੇ ਟਕੇ ਤੈਨੂੰ ਕਿੱਥੋਂ ਦੇ ਦਈਏ, ਇਹ ਖੋਟਾ ਰੁਪਈਆ ਇੱਥੇ ਕਿਵੇਂ ਚੱਲੇਗਾ।
ਚਾਰ ਪੰਜ ਆਟਨ ਪਰ ਫਿਰਿਓ,
ਏਦਾਂ ਉਹ ਸੁਣ ਕੇ ਚਾਰ ਪੰਜ ਦੁਕਾਨਾਂ ਤੇ ਫਿਰਿਆ ਖਜ਼ਾਨਚੀ, ਇੱਕ ਤੋਂ ਦੂਜੀ ਤੀਜੀ ਚੌਥੀ ਪੰਜਵੀਂ ਦੁਕਾਨ, ਕਈ ਦੁਕਾਨਾਂ ਤੇ ਫਿਰ ਕੇ ਆਇਆ ਪਰ ਕਿਸੇ ਨੇ ਰੁਪਈਆ ਨਹੀਂ ਲਿਆ। ਕਹਿੰਦੇ ਤਾਂ ਖੋਟਾ ਇਹ ਕਿਵੇਂ ਚੱਲੇਗਾ, ਇਹਦੇ ਬਦਲੇ ਤੈਨੂੰ ਕਿਵੇਂ ਟਕੇ ਦੇ ਦਈਏ। ਸਾਰਿਆਂ ਨੇ ਰੁਪਈਆ ਬਗਾ ਕੇ ਮਾਰਿਆ।
ਮੈਂ ਸਰਾਫ ਕਿਨ ਕਰ ਮੈਂ ਧਰਿਓ,
ਕਿਸੇ ਵੀ ਸਰਾਫ ਨੇ ਉਹ ਰੁਪਈਆ ਆਪਣੇ ਹੱਥ ਵਿਚ ਨਹੀਂ ਰੱਖਿਆ।
ਹੱਟ ਕਰ ਗੁੱਟ ਗਿਆ ਸੁਣਾਈ,
ਆਖਿਰਕਾਰ ਉਹ ਸਰਾਫ ਉਥੋਂ ਵਾਪਸ ਮੁੜਿਆ, ਖਜ਼ਾਨਚੀ ਵਾਪਸ ਮੁੜਿਆ, ਸਤਿਗੁਰਾਂ ਦੇ ਕੋਲ ਆ ਗਿਆ ਕਿੱਥੇ ਬਹਾਦਰ ਸ਼ਾਹ ਵੀ ਬੈਠਾ ਸੀ, ਤੇ ਕਲਗੀਧਰ ਜੀ ਨੂੰ ਆ ਕੇ ਉਹ ਸਿੱਖ ਨੇ ਖਜ਼ਾਨਚੀ ਨੇ ਮਹਾਰਾਜ ਜੀ ਨੂੰ ਦੱਸਿਆ,
ਇਸੇ ਸਰਾਫ ਨਾ ਲੇਤ ਕਦਾਈ।
ਕਹਿਣ ਲੱਗਾ ਮਹਾਰਾਜ ਇਹ ਜਿਹੜਾ ਰੁਪਈਆ ਇਹਨੂੰ ਕੋਈ ਸਰਾਫ ਕਦੇ ਨਹੀਂ ਲੈ ਸਕਦਾ, ਕਿਸੇ ਵੀ ਸਰਾਫ ਨੇ ਰੁਪਈਆ ਨਹੀਂ ਲਿਆ ਤੇ ਨਾ ਹੀ ਕੋਈ ਲਵੇਗਾ।
ਖੋਟੇ ਕੋ ਬਿਲੋਕ ਤਤਕਾਲਾ,
ਕਿਉਂ ਨਹੀਂ ਲੈਂਦੇ, ਕਿਉਂਕਿ ਮਹਾਰਾਜ ਜੀ ਇਹ ਖੋਟਾ ਹੈ। ਜਦੋਂ ਇਹ ਰੁਪਈਆ ਉਹ ਖੋਟਾ ਵੇਖਦੇ ਨੇ ਵੀ ਇਹ ਖੋਟਾ ਨਹੀਂ ਚੱਲ ਸਕਦਾ,
ਰਿਸਕੋ ਧਰਤ ਹੱਥ ਤੇ ਡਾਲਾ,
ਮਹਾਰਾਜ ਸਗੋਂ ਗੁੱਸਾ ਕਰਦੇ ਨੇ ਅੱਗੋਂ ਜਦੋਂ ਉਹਨਾਂ ਨੂੰ ਫੜਾਉਂਦੇ ਆ ਤੇ ਉਹ ਗੁੱਸੇ ਨਾਲ ਵਗਾ ਕੇ ਸੁੱਟਦੇ ਨੇ, ਲੈ ਜਾ ਪਰੇ ਆ ਖੋਟਾ ਰੁਪਈਆ ਲੈ ਕੇ ਆ ਗਿਆ ਸਾਡੀ ਦੁਕਾਨ ਤੇ, ਇਹ ਨਹੀਂ ਚੱਲਣਾ। ਨਾਲੇ ਤਾਂ ਮਹਾਰਾਜ ਜੀ ਵਗਾ ਕੇ ਸੁੱਟਦੇ ਨੇ, ਨਾਲੇ ਅੱਗੋਂ ਗੁੱਸੇ ਨਾਲ ਬੋਲਦੇ ਨੇ,
ਟਕੇ ਵੇਨ ਤੋਂ ਕਿਤੋਂ ਰਹੇ, ਛਿੜਕ ਹਟਾਵਤ ਦੁਰ ਬਚ ਗਏ।
ਮਹਾਰਾਜ ਇਸ ਰੁਪਈਏ ਦੇ ਟਕੇ ਦੇਣੇ ਤਾਂ ਇੱਕ ਪਾਸੇ ਰਹੇ, ਵੀ ਟਕੇ ਤਾਂ ਉਹਨਾਂ ਨੇ ਕੀ ਦੇਣੇ ਸੀ ਦੁਕਾਨਦਾਰਾਂ ਨੇ, ਸਗੋਂ ਝਿੜਕ ਕੇ ਦੁਕਾਨ ਤੋਂ ਕੱਢਿਆ ਮੈਨੂੰ। ਮੈਂ ਦੁਕਾਨ ਚ ਜਾਂਦਾ ਸੀ, ਝਿੜਕ ਕੇ ਕਹਿੰਦੇ ਉੱਠ ਕੇ ਚਲਾ ਜਾ, ਸਾਡੀ ਦੁਕਾਨ ਵਿਚ ਨਾ ਬੈਠੀ, ਖੋਟਾ ਰੁਪਈਆ ਲੈ ਕੇ ਆ ਗਏ ਟਕੇ ਖਰੀਦਣ। ਮਹਾਰਾਜ ਏਦਾਂ ਝਿੜਕ ਝਿੜਕ ਕੇ ਮੈਨੂੰ ਆਪਣੀਆਂ ਦੁਕਾਨਾਂ ਚੋਂ ਕੱਢਿਆ ਹੈ।
ਸੁਣ ਕੋ ਸ਼ਬਦੇ ਲੈ ਕਰ ਹੱਥ,
ਇਹ ਸੁਣ ਕੇ ਮਹਾਰਾਜ ਜੀ ਨੇ ਆਖਿਆ ਲਿਆ ਵੀ ਰੁਪਈਆ ਸਾਡੇ ਹੱਥ ਦੇ ਦੇ। ਕਲਗੀਧਰ ਜੀ ਨੇ ਖਜ਼ਾਨਚੀ ਕੋਲੋਂ ਰੁਪਈਆ ਲੈ ਲਿਆ।
ਬੋਲੇ ਗੁਰ ਸੁਣ ਦਿੱਲੀ ਨਾਥ,
ਮਹਾਰਾਜ ਜੀ ਨੇ ਉਹ ਰੁਪਈਆ ਹੱਥ ਵਿਚ ਪਕੜਿਆ ਔਰ ਬਹਾਦਰ ਸ਼ਾਹ ਨੂੰ ਕਹਿਣ ਲੱਗੇ ਹੇ ਦਿੱਲੀ ਨਾਥ, ਹੇ ਬਾਦਸ਼ਾਹ ਬਹਾਦਰ ਸ਼ਾਹ ਸੁਣ,
ਜਿਨ ਕੋ ਮਤ ਕਲਮੇ ਤੇ ਪਿਸਤ,
ਜਿਨ੍ਹਾਂ ਦਾ ਇਹ ਮਤ ਹੈ ਜਿਹੜੇ ਕਹਿੰਦੇ ਨੇ ਕਿ ਕਲਮਾਂ ਨੂੰ ਪੜ੍ਹ ਕੇ ਬੰਦਾ ਬਹਿਸ਼ਤ ਵਿਚ ਜਾਂਦਾ, ਕਲਮਾਂ ਨੂੰ ਪੜ੍ਹ ਕੇ ਬੰਦਾ ਸਵਰਗਾਂ ਵਿਚ ਜਾਂਦਾ ਹੈ,
ਤਿਨ ਕੋ ਰਾਜ ਨ ਕੋ ਸ਼ਿਕਸਤ,
ਉਹ ਕਹਿੰਦੇ ਨੇ ਵੀ ਉਹਨਾਂ ਦਾ ਰਾਜ ਹੋਇਆ ਕਿ ਉਹਨਾਂ ਨੂੰ ਕਦੇ ਸ਼ਿਕਸਤ ਨਹੀਂ ਮਿਲਦੀ, ਉਹ ਕਦੇ ਹਾਰਦੇ ਨਹੀਂ।
ਪੁਨ ਨਿਰਣੈ ਕਰ ਲਿਓ ਨਿਹਾਰ,
ਆ ਵੇਖ ਲੈ ਹੁਣ ਨਿਰਣੈ ਕਰਕੇ, ਆ ਰੁਪਈਆ ਵੀ ਹੈ ਨਾ ਇਹਦੇ ਤੇ ਵੀ ਕਲਮਾਂ ਲਿਖੀਆਂ ਨੇ, ਪਰ ਇਹ ਕਲਮਾਂ ਚੱਲੀਆਂ ਨੇ ਕਿਉਂ ਨਹੀਂ ਚੱਲੀਆਂ, ਕਿਉਂਕਿ ਰੁਪਈਆ ਖੋਟਾ, ਕਲਮਾਂ ਇਹਦੇ ਤੇ ਲਿਖੀਆਂ ਹੋਈਆਂ ਨੇ, ਇਹਦੇ ਚ ਕੋਈ ਦੋ ਰਾਏ ਨਹੀਂ, ਪਰ ਕਲਮਾਂ ਨੇ ਚਲਾਇਆ ਤਾਂ ਨਹੀਂ ਰੁਪਈਆ, ਕਿਉਂ ਨਹੀਂ ਚਲਾਇਆ, ਕਿਉਂਕਿ ਰੁਪਈਆ ਖੋਟਾ। ਹੁਣ ਜੇ ਤੂੰ ਕੱਲੀਆਂ ਕਲਮਾ ਪੜ੍ਹੇ ਤੇ ਅੰਦਰੋਂ ਖੋਟਾ ਹੋਵੇ ਤੇ ਤੂੰ ਕਿਵੇਂ ਚੱਲੇਗਾ ਅੱਗੇ, ਉੱਥੇ ਕਿਵੇਂ ਬਹਿਸ਼ਤ ਨੂੰ ਜਾਵੇਂਗਾ? ਫਿਰ ਇਹ ਕਲਮਾ ਨੇ ਥੋੜੀ ਤੈਨੂੰ ਬਚਾਉਣਾ, ਉੱਥੇ ਤਾਂ ਫਿਰ ਨਰਕਾਂ ਦੀ ਅੱਗ ਦੇ ਵਿੱਚ ਹੀ ਸੜਨਾ ਪੈਣਾ ਜੇ ਖੋਟਾਪਨ ਨੀ ਤਿਆਗ ਦੇ।
ਤੋਏ ਨਿਕਟੈ ਤੋਏ ਬਾਜ਼ਾਰ,
ਤੇਰੇ ਬਾਜ਼ਾਰ ਤੇਰੇ ਨੇੜੇ ਹਨ।
ਉੱਪਰ ਕਲਮਾ ਕੇ ਨਾ ਵਿਚਾਰਿਓ, ਅੰਤਰ ਖੋਤੋ ਸਕਲ ਨਿਆਰਿਓ।
ਉੱਤੇ ਜਿਹੜੀਆਂ ਰੁਪਈਏ ਤੇ ਕਲਮਾ ਲਿਖੀਆਂ ਨੇ, ਇਹ ਨੀ ਕਿਸੇ ਨੇ ਵਿਚਾਰੀਆਂ ਵੀ ਕਲਮਾ ਲਿਖੀਆਂ ਨੇ ਉੱਤੇ, ਅੰਦਰੋਂ ਖੋਟਾ ਵੇਖਿਆ, ਉਹਨਾਂ ਆਖਿਆ ਵੀ ਅੰਦਰੋਂ ਖੋਟਾ ਇਹ ਨੀ ਚੱਲਣਾ। ਉੱਤੇ ਕਲਮਾ ਲਿਖੀਆਂ ਨੀ ਕਿਸੇ ਨੇ ਪੜੀਆਂ, ਵੇਖ ਲੈ ਤੇਰੇ ਸਾਹਮਣੇ ਨੇੜੇ ਤੇਰੇ ਬਾਜ਼ਾਰ ਨੇ, ਕੋਈ ਦੂਰ ਨੀ ਗਿਆ ਸਿੱਖ, ਤੇ ਤੇਰੇ ਨੇੜੇ ਬਾਜ਼ਾਰ ਵਿੱਚ ਦੁਕਾਨਾਂ ਦੇ ਵਿੱਚ ਲੈ ਕੇ ਗਿਆ ਤੇ ਉਹਨਾਂ ਨੇ ਵੇਖਿਆ, ਉੱਪਰਲੀਆਂ ਕਲਮਾਂ ਦੀ ਵਿਚਾਰ ਨੀ ਕੀਤੀ, ਉਹਨਾਂ ਵੇਖਿਆ ਕਿ ਰੁਪਈਆ ਅੰਦਰੋਂ ਖੋਟਾ ਹੈ।
ਕਿਨੂ ਨਾ ਕਿਨ ਸੇ ਅੰਗੀਕਾਰ,
ਕਿਸੇ ਨੇ ਵੀ ਇਹ ਰੁਪਈਆ ਅੰਗੀਕਾਰ ਨੀ ਕੀਤਾ, ਇਹਨੂੰ ਖੋਟਾ ਜਾਣ ਕੇ ਤਿਆਗਿਆ।
ਖੋਟਾ ਦੇਖਤ ਦੇ ਕਰ ਡਾਰ,
ਇਹਨੂੰ ਖੋਟਾ ਵੇਖ ਕੇ ਹੱਥੋਂ ਵਗਾ ਕੇ ਸੁੱਟ ਦਿੰਦੇ ਨੇ, ਵਗਾ ਕੇ ਤਿਆਗ ਦਿੰਦੇ ਨੇ।
ਜੈ ਸੁਰਕਨ ਕੋ ਰਾਜ ਤਪੰਤਾ, ਤਹਾਂ ਨ ਕਲਮਾ ਰਚ ਕਰੰਤਾ।
ਮਹਾਰਾਜ ਜੀ ਕਹਿੰਦੇ ਬਹਾਦਰ ਸ਼ਾਹ, ਹੁਣ ਵੇਖ ਲੈ ਤੇਰੇ ਤੁਰਕਾਂ ਦਾ ਰਾਜ ਹੈ, ਤੂੰ ਮੁਸਲਮਾਨ ਹੈ, ਤੁਹਾਡਾ ਰਾਜ ਹੈ, ਤੁਹਾਡੇ ਰਾਜ ਦੇ ਵਿੱਚ ਤੁਹਾਡੀਆਂ ਹੀ ਦੁਕਾਨਾਂ ਨੇ, ਔਰ ਤੁਹਾਡੀਆਂ ਦੁਕਾਨਾਂ ਦੇ ਵਿੱਚ ਕਲਮਾ ਨਹੀਂ ਚੱਲ ਰਹੀਆਂ। ਰਾਜ ਤੇਰਾ ਤੁਰਕਾਂ ਦਾ, ਕਲਮਾ ਤੁਹਾਡੀਆਂ ਮੁਸਲਮਾਨਾਂ ਦੀਆਂ ਲਿਖੀਆਂ ਹੋਈਆਂ ਰੁਪਈਏ ਤੇ ਕਲਮਾ ਨਹੀਂ ਚੱਲੀਆਂ, ਤੁਹਾਡੇ ਰਾਜ ਵਿੱਚ ਤੁਹਾਡੀਆਂ ਹੀ ਕਲਮਾ ਨਹੀਂ ਚੱਲੀਆਂ, ਕਿਉਂਕਿ ਰੁਪਈਆ ਖੋਟਾ ਹੈ, ਉੱਤੇ ਕਲਮਾ ਨਹੀਂ ਕੱਲੀਆਂ ਚੱਲੀਆਂ, ਰਾਜ ਤੇਰਾ ਹੈ।
ਜੇਠਾ ਔਰ ਨਿਆਮ ਕੋ ਕਰਤਾ,
ਇਹ ਦੱਸ ਵੀ ਇਹੀ ਰੁਪਈਆ ਜੇ ਕਿਸੇ ਦੂਸਰੇ ਦੇਸ਼ ਵਿੱਚ ਭੇਜ ਦਈਏ ਜਿੱਥੇ ਕੋਈ ਦੂਜਾ ਰਾਜਾ ਹੋਵੇ, ਕੋਈ ਦੂਜਾ ਨਿਆਂ ਕਰਦਾ ਹੋਵੇ, ਉੱਥੇ ਚੱਲੇਗਾ? ਜੇ ਤੇਰੇ ਰਾਜ 'ਚ ਨਹੀਂ ਚੱਲੀਆਂ ਤੇਰੀਆਂ ਕਲਮਾਂ, ਤੇ ਦੂਜੇ ਦੇਸ਼ ਵਿੱਚ ਕਿਵੇਂ ਚੱਲਣਗੀਆਂ ਜਿੱਥੇ ਕੋਈ ਦੂਜਾ ਬੈਠਾ ਨਿਆਂ ਕਰ ਰਿਹਾ, ਜਿੱਥੇ ਤੇਰਾ ਕੋਈ ਹੁਕਮ ਨਹੀਂ, ਜਿੱਥੇ ਤੇਰੀ ਕੋਈ ਸਰਦਾਰੀ ਨਹੀਂ, ਜਿੱਥੇ ਤੇਰੀ ਕੋਈ ਬਾਦਸ਼ਾਹਤ ਕੰਮ ਨਹੀਂ ਕਰਦੀ, ਉੱਥੇ ਜੇ ਰੁਪਈਆ ਕੋਈ ਕਲਮਾਂ ਵਾਲਾ ਲੈ ਕੇ ਜਾਏ ਤੇ ਚੱਲੇਗਾ ਭਲਾ? ਮਹਾਰਾਜ ਜੀ ਪੁੱਛਦੇ ਨੇ,
ਭਲੇ ਬੁਰੇ ਕੋ ਨਿਰਣਾ ਧਰਤਾ,
ਭਲੇ ਤੇ ਬੁਰੇ ਦਾ ਜਿੱਥੇ ਨਿਰਣਾ ਕੀਤਾ ਜਾਣਾ, ਉੱਥੇ ਵੀ ਉਹ ਪ੍ਰਮਾਤਮਾ ਦੀ ਦਰਗਾਹ ਹੈ, ਉੱਥੇ ਵੀ ਬੈਠਾ ਧਰਮ ਰਾਜਾ ਇਨਸਾਫ ਕਰਦਾ, ਉਹ ਇਹ ਨਹੀਂ ਵੇਖਦਾ ਕਿ ਇਹਨੇ ਕਿੰਨੀਆਂ ਕਲਮਾਂ ਪੜੀਆਂ ਨੇ, ਉਹ ਹਿਸਾਬ ਕਰਦਾ ਵੀ ਇਹਨੇ ਕਰਮ ਕਿੰਨੇ ਚੰਗੇ ਕੀਤੇ ਨੇ ਤੇ ਕਿੰਨੇ ਮਾੜੇ ਕੀਤੇ ਨੇ। ਗੁਰੂ ਨਾਨਕ ਪਾਤਸ਼ਾਹ ਨੂੰ ਵੀ ਮੁਸਲਮਾਨ ਫਕੀਰਾਂ ਨੇ ਪੁੱਛਿਆ ਸੀ, ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਤੇ ਜਗਤ ਗੁਰੂ ਬਾਬਾ ਜੀ ਨੇ ਇਹੀ ਜਵਾਬ ਦਿੱਤਾ ਸੀ, ਸ਼ੁਭ ਅਮਲਾਂ ਬਾਜੋਂ ਦੋਨੋਂ ਰੋਈ। ਜੇ ਕਰਮ ਚੰਗੇ ਨਹੀਂ ਕਰਦੇ ਤੇ ਭਾਵੇਂ ਕੋਈ ਹਿੰਦੂ ਹੈ ਤੇ ਭਾਵੇਂ ਕੋਈ ਮੁਸਲਮਾਨ ਹੈ, ਦੋਨੇ ਹੀ ਰੋਣਗੇ, ਕਿਉਂਕਿ ਉੱਥੇ ਤਾਂ ਕਰਮਾਂ ਦਾ ਕਰਮਾਂ ਸੰਧੜਾ ਖੇਤ ਹੈ ਇਹ ਸਰੀਰ, ਉੱਥੇ ਤਾਂ ਕਰਮਾਂ ਦੇ ਉੱਤੇ ਗੱਲ ਨਿਬੜਨੀ ਹੈ ਬਾਦਸ਼ਾਹ, ਉੱਥੇ ਤਾਂ ਭਲੇ ਤੇ ਚੰਗੇ ਕਰਮਾਂ ਦੀ ਵਿਚਾਰ ਹੋਣੀ ਹੈ।
ਤੈ ਕਲਮਾ ਕਿਵ ਕਰੈ ਸਹਾਏ, ਦੇ ਖੋਟੇ ਕੋ ਬਿਸਤ ਪਚਾਏ।
ਉੱਥੇ ਦੱਸ ਤੇਰੀਆਂ ਕਲਮਾਂ ਕਿਵੇਂ ਬਚਾਉਣਗੀਆਂ ਜੇ ਤੇਰੇ ਰਾਜ ਵਿੱਚ ਤੇਰੀਆਂ ਕਲਮਾਂ ਨਹੀਂ ਚੱਲੀਆਂ। ਮੁਸਲਮਾਨਾਂ ਦਾ ਰਾਜ ਹੈ, ਉੱਥੇ ਤਾਂ ਕੋਈ ਰਾਜ ਨਹੀਂ ਤੁਹਾਡੇ ਮੁਸਲਮਾਨਾਂ ਦਾ, ਉੱਥੇ ਤਾਂ ਤੇਰੇ ਵਰਗੇ ਬਾਦਸ਼ਾਹ ਵੀ ਕਤਾਰ 'ਚ ਖਲੋਤੇ ਹੁੰਦੇ ਨੇ, ਉੱਥੇ ਤੁਹਾਡੀਆਂ ਇਹ ਕਲਮਾਂ ਤੁਹਾਨੂੰ ਕਿਵੇਂ ਪਹੁੰਚਾਉਣਗੀਆਂ ਬਹਿਸ਼ਤ ਨੂੰ, ਇਹ ਕਿਵੇਂ ਸਵਰਗ ਨੂੰ ਲੈ ਕੇ ਜਾਣਗੀਆਂ?
ਜੈ ਪਰਮੇਸ਼ਰ ਕੀ ਦਰਗਾਹ,
ਜੇ ਕੰਮ ਖੋਟੇ ਕੀਤੇ ਨੇ, ਕਰਮ ਖੋਟੇ ਖੋਟੇ ਕੀਤੇ ਨੇ, ਉੱਥੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਫਿਰ ਤੁਸੀਂ ਕਿਵੇਂ ਜਾਓਗੇ?
ਖਰੇ ਖਜ਼ਾਨੇ ਪਾਏ ਖੋਟੇ ਸੁਟੀਆਂ ਬਾਹਰ,
ਗੁਰੂ ਗ੍ਰੰਥ ਸਾਹਿਬ ਦਾ ਵੀ ਬਚਨ ਹੈ, ਖਰੇ ਪਰਖ ਖਜ਼ਾਨੇ ਪਾਈਆ ਖੋਟੇ ਸੁਟੀਆਂ ਬਾਹਰ ਵਾਰ। ਉੱਥੇ ਤਾਂ ਜਿਹੜੇ ਖਰੇ ਨੇ ਉਹਨਾਂ ਨੂੰ ਮਹਾਰਾਜ ਜੀ ਪਰਖ ਕੇ ਆਪਣੇ ਖਜ਼ਾਨੇ ਚ ਪਾ ਲੈਂਦੇ ਨੇ, ਔਰ ਜਿਹੜੇ ਖੋਟੇ ਨੇ ਉਹਨਾਂ ਨੂੰ ਵਗਾ ਕੇ ਸੁੱਟਦੇ ਨੇ, ਜਾਂ ਜਨਮ ਮਰਨ ਦੇ ਚੱਕਰਾਂ ਵਿੱਚ ਫਿਰ ਭਟਕਦਾ ਫਿਰ।
ਜੈ ਪਰਮੇਸ਼ਰ ਕੀ ਦਰਗਾਹ, ਜਥਾ ਯੋਗ ਪਿਕੀਅਤ ਹੈ ਤਾਏ,
ਜਿੱਥੇ ਪਰਮੇਸ਼ਰ ਦੀ ਦਰਗਾਹ ਹੈ ਉੱਥੇ ਤਾਂ ਜਥਾ ਯੋਗ ਇਹੀ ਨਿਆਂ ਵੇਖਿਆ ਜਾਂਦਾ ਹੈ।
ਨਰ ਤਨ ਧਾਰ ਕਰਤ ਹੈ ਜਥਾ, ਵਿਦਤ ਸ਼ੁਭ ਅਸ਼ੁਭ ਹੋਏ ਤੈ ਤਥਾ।
ਮਨੁੱਖੀ ਸਰੀਰ ਧਾਰਨ ਕਰਕੇ ਇਹ ਜੀਵ ਜਿਸ ਤਰ੍ਹਾਂ ਦੇ ਕਰਮ ਕਰਦਾ ਹੈ, ਜੈਸੇ ਜੈਸੇ ਕਰਮ ਕਮਾਉਂਦਾ ਹੈ ਤੈਸਾ ਫਲ ਇਹਨੂੰ ਉੱਥੇ ਪ੍ਰਾਪਤ ਹੁੰਦਾ ਹੈ। ਇਸੇ ਕਰਕੇ ਸਾਡੇ ਵੱਡੇ ਸਤਿਗੁਰੂ ਜਗਤ ਗੁਰੂ ਬਾਬਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਵੀ ਕਹਿ ਗਏ ਨੇ, ਜੇ ਕੀਤਾ ਪਾਈਏ ਆਪਣਾ ਸਾ ਕਾਲ ਬੁਰੀ ਕਿਉਂ ਘਾਲੀਏ। ਜੇ ਆਪਣੇ ਕੀਤੇ ਕਰਮਾਂ ਦਾ ਹੀ ਫਲ ਪ੍ਰਾਪਤ ਹੁੰਦਾ ਤੇ ਸੱਜਣਾ ਫਿਰ ਬੁਰੇ ਕੰਮ ਨਾ ਕਰ, ਫਿਰ ਭੈੜੇ ਕਰਮ ਨਾ ਕਰ, ਕਿਉਂਕਿ ਉੱਥੇ ਤਾਂ ਸਾਡੇ ਕਰਮਾਂ ਦੇ ਉੱਤੇ ਕਰਮਾਂ ਸੰਧੜਾ ਖੇਤ ਹੈ। ਇਹ ਸਰੀਰ ਜਿਹੋ ਜਿਹੋ ਜੇ ਕੋਈ ਕਰਮ ਕਰੇਗਾ ਉਹਨਾਂ ਨੂੰ ਵੈਸੇ ਫਲ ਭੋਗਣੇ ਪੈਣਗੇ।
ਦੁੱਖ ਸੁੱਖ ਭੋਗੇ ਕ੍ਰਿਤ ਅਨੁਸਾਰੀ,
ਆਪਣੀ ਕੀਤੀ ਹੋਈ ਕ੍ਰਿਤ ਦੇ ਅਨੁਸਾਰ ਇਸ ਜੀਵ ਨੂੰ ਉੱਥੇ ਸੁੱਖ ਤੇ ਦੁੱਖ ਭੋਗਣੇ ਪੈਂਦੇ ਹਨ।
ਪੂਰੇ ਬੇਕੇ ਉਪਰੇ ਧਾਰੇ,
ਆ ਜਿਹੜੇ ਝੂਠੇ ਬੇਸ਼ ਨੇ ਇਹ ਤਾਂ ਬਾਹਰ ਦੇ ਨੇ, ਉਪਰੇ ਇਹ ਤਾਂ ਬਾਹਰ ਦੇ ਨੇ, ਇਹ ਰੁਪਈਏ ਤੇ ਜਿਵੇਂ ਕਲਮਾਂ ਬਾਹਰ ਲਿਖੀਆਂ ਹੋਈਆਂ, ਖੋਟ ਤਾਂ ਅੰਦਰ ਹੈ ਨਾ, ਉਪਰਲੀਆਂ ਕਲਮਾਂ ਤਾਂ ਨਹੀਂ ਚੱਲੀਆਂ ਤੇਰੇ ਸਾਹਮਣੇ। ਇਹ ਜਿਹੜੇ ਕੂੜੇ ਝੂਠੇ ਬੇਖ ਤੁਸੀਂ ਧਾਰਨ ਕੀਤੇ ਹੋਏ ਨੇ ਇਹ ਤਾਂ ਕੇਵਲ ਬਾਹਰ ਦੇ ਹਨ।
ਬਾਹਰ
ਦੇ ਨਾ ਭੇਖਾਂ ਕਰਕੇ ਉੱਥੇ ਪਰਮੇਸ਼ਰ ਦੇ ਦਰ ਤੇ ਸਹਾਇਤਾ ਨਹੀਂ ਹੋਣੀ, ਇਹਨਾਂ ਭੇਖਾਂ ਦੇ ਨਾਲ ਉੱਥੇ ਨਿਰੰਕਾਰ ਦੇ ਘਰ ਦੇ ਵਿੱਚ ਛੁਟਕਾਰਾ ਨਹੀਂ ਹੋਣਾ।
ਕ੍ਰਿਤ ਨਾਲ ਭੁਗਵੈ ਸੂਈ,
ਇਸ ਕਰਕੇ ਬਹਾਦਰ ਸ਼ਾਹ ਇਹ ਯਾਦ ਰੱਖ ਕਿ ਜਿਸ ਤਰ੍ਹਾਂ ਦੀ ਕੋਈ ਕ੍ਰਿਤ ਕਰਦਾ ਉਹਨੂੰ ਉਸੇ ਤਰ੍ਹਾਂ ਦਾ ਫਲ ਭੋਗਣਾ ਪੈਂਦਾ ਹੈ।
ਭਿਖਿਓ ਪਰਤਾ ਕਹਿਆ ਤੁਮ ਜਥਾ, ਪ੍ਰਭ ਦਰਗਾਹ ਨਿਆਮ ਹੈ ਤਥਾ।
ਜਿਵੇਂ ਤੂੰ ਇੱਥੇ ਸਾਰਾ ਕੁਝ ਪ੍ਰਤੱਖ ਵੇਖਿਆ ਨਾ, ਤੇਰੀਆਂ ਅੱਖਾਂ ਦੇ ਸਾਹਮਣੇ ਸਭ ਕੁਝ ਹੋਇਆ, ਇਹੀ ਨਿਆਂ ਉੱਥੇ ਪਰਮੇਸ਼ਰ ਦੀ ਦਰਗਾਹ ਵਿੱਚ ਇਸੇ ਤਰ੍ਹਾਂ ਹੀ ਹੁੰਦਾ। ਜਿਵੇਂ ਤੂੰ ਇੱਥੇ ਵੇਖਿਆ ਨਾ, ਇਸੇ ਤਰ੍ਹਾਂ ਹੀ ਉੱਥੇ ਵਰਤਦਾ ਹੈ ਵਰਤਾਰਾ।
ਅੰਤਰ ਸ਼ੁੱਧ ਭਏ ਛੁੱਟ ਜਹਿ,
ਜਿਨ੍ਹਾਂ ਦੇ ਹਿਰਦੇ ਸ਼ੁੱਧ ਨੇ ਬਹਾਦਰ ਸ਼ਾਹ, ਜਿਨ੍ਹਾਂ ਦੇ ਅੰਦਰ ਪਵਿੱਤਰ ਨੇ, ਜਿਨ੍ਹਾਂ ਦੇ ਹਿਰਦੇ ਪਵਿੱਤਰ ਨੇ, ਉਹ ਛੁੱਟ ਜਾਂਦੇ ਨੇ ਉੱਥੇ, ਉਹਨਾਂ ਨੂੰ ਬਹਿਸ਼ਤ ਦੇ ਵਿੱਚ ਜਗ੍ਹਾ ਮਿਲ ਜਾਂਦੀ ਹੈ, ਉਹ ਨਰਕਾਂ ਦੀ ਅੱਗ ਤੋਂ ਬਚ ਜਾਂਦੇ ਨੇ, ਛੁੱਟ ਜਾਂਦੇ ਨੇ।
ਅੰਤਰ ਖੋਟ ਮਹਾ ਦੁੱਖ ਪੈ,
ਔਰ ਜਿਨ੍ਹਾਂ ਦੇ ਅੰਦਰ ਖੋਟ ਹੈ ਉਹ ਮਹਾ ਦੁੱਖ ਪਾਉਂਦੇ ਨੇ, ਭਾਵੇਂ ਜਿੰਨੀਆਂ ਮਰਜ਼ੀ ਕਲਮਾਂ ਪੜੀਆਂ ਹੋਣ, ਜਿੰਨੀਆਂ ਮਰਜ਼ੀ ਪੜ ਪੜ ਗੱਡੀਆਂ ਲੱਦੀਆਂ ਹੋਣ, ਜੇ ਅੰਦਰ ਖੋਟੇ ਨੇ, ਮਨ ਖੋਟੇ ਨੇ, ਤੇ ਫਿਰ ਉਹਨਾਂ ਨੂੰ ਉੱਥੇ ਛੁਟਕਾਰਾ ਪ੍ਰਾਪਤ ਨਹੀਂ ਹੁੰਦਾ।
ਵੈਰ ਵੇਖ ਮਾਨੈ ਕੋ ਨਾਏ,
ਬਾਹਰ ਦਾ ਵੇਖ ਕਿਸੇ ਨੀ ਮੰਨਣਾ, ਉੱਥੇ ਨੀ ਮੰਨਿਆ ਜਾਣਾ ਵੀ ਇਹਨੇ ਆ ਬਾਹਰ ਦਾ ਭੇਸ ਧਾਰਨ ਕੀਤਾ ਜੀ, ਇਹ ਵੇਖੋ, ਉੱਥੇ ਬਾਹਰਲਾ ਭੇਖ ਕਿਸੇ ਨੇ ਨੀ ਵੇਖਣਾ।
ਕਰਮ ਸ਼ੁਭ ਅਸ਼ੁਭ ਮਿਟੈ ਨਾ ਕਾਏ,
ਉੱਥੇ ਸ਼ੁਭ ਤੇ ਅਸ਼ੁਭ ਕਰਮ ਵੇਖੇ ਜਾਣੇ ਨੇ, ਔਰ ਉਹ ਸ਼ੁਭ ਤੇ ਅਸ਼ੁਭ ਕਰਮ ਜੈਸੇ ਹਨ ਉਹ ਨੀ ਮਿਟਣੇ, ਉਹ ਭੋਗਣੇ ਹੀ ਪੈਣੇ ਹਨ।
ਸੁਣ ਕੇ ਸ਼ਾਹ ਬਹਾਦਰ ਮੌਨ,
ਮਹਾਰਾਜ ਜੀ ਦੇ ਬਚਨ ਸੁਣ ਕੇ ਬਹਾਦਰ ਸ਼ਾਹ ਚੁੱਪ ਕਰ ਗਿਆ।
ਦ੍ਰਿਗ ਲੱਗ ਰਹੇ ਦਿਸ਼ਾ ਤ੍ਰਿਆ ਤੋਨ,
ਪਰ ਨਿਗਾਹ ਦੀ ਉਧਰ ਹੀ ਲੱਗੀ ਹੋਈ ਉਸ ਲੜਕੀ ਵੱਲ ਹੀ। ਬਚਨ ਤਾਂ ਗੁਰੂ ਸਾਹਿਬ ਦੇ ਸੁਣ ਰਿਹਾ, ਚੁੱਪ ਕਰ ਗਿਆ, ਪਰ ਅੱਖਾਂ ਇਹਦੀਆਂ ਉਸੇ ਪਾਸੇ ਹਨ।
ਅਪਰ ਪ੍ਰਸੰਗੇ ਇੱਕ ਦੋ ਕਹੇ,
ਇੱਕ ਦੋ ਗੱਲਾਂ ਇਹਨੇ ਹੋਰ ਛੇੜ ਲਈਆਂ, ਹੋਰ ਵੀ ਇੱਕ ਦੋ ਪ੍ਰਸੰਗ ਛੇੜ ਲਏ।
ਉਤਰੇ ਉਚਿਤ ਗੁਰੂ ਤੇ ਲਏ,
ਔਰ ਗੱਲ ਲੰਮੀ ਇਸ ਕਰਕੇ ਕਰ ਰਿਹਾ ਵੀ ਜਿੰਨੀ ਗੱਲ ਲੰਮੀ ਹੋਵੇਗੀ ਉਨਾ ਵੱਧ ਸਮਾਂ ਇੱਥੇ ਬੈਠਾ ਰਹਾਂਗਾ ਔਰ ਉਸ ਲੜਕੀ ਨੂੰ ਵੇਖਦਾ ਰਹਾਂਗਾ।
ਠੀਕ ਬੈਠਣ ਕਾਰਨ ਚਿਰ ਕਾਲ,
ਸਤਿਗੁਰਾਂ ਕੋਲ ਲੰਮਾ ਸਮਾਂ ਬੈਠਣ ਵਾਸਤੇ,
ਕਰੈ ਮਾਰਤਾ ਕਿਸ ਕਿਸ ਖਿਆਲ,
ਜਾਣ ਬੁੱਝ ਕੇ ਗੱਲ ਲੰਮੀ ਕਰੀ ਜਾਂਦਾ, ਇਧਰ ਉਧਰੋਂ ਗੱਲਾਂ ਬਣਾ ਬਣਾ ਕੇ ਕਰੀ ਜਾਂਦਾ।
ਜਿਸ ਕੀ ਗੱਤ ਸਤਿਗੁਰ ਨੇ ਜਾਣੀ,
ਇਹਦੇ ਅੰਦਰ ਦੀ ਜਿਹੜੀ ਬਿਰਤੀ ਸੀ ਉਹ ਜਾਣੀ ਜਾਣ ਸਤਿਗੁਰੂ ਗੁਰੂ ਕਲਗੀਧਰ ਨੇ ਜਾਣ ਲਈ, ਮਨ ਦੀ ਬਿਰਤੀ ਇਹਦੀ ਜਾਣਦਿਆਂ ਸਤਿਗੁਰਾਂ ਨੂੰ ਦੇਰੀ ਨਾ ਲੱਗੀ।
ਬਹਾਦਰ ਸਾਥ ਬਖਾਨੀ,
ਸਤਿਗੁਰੂ ਜੀ ਫਿਰ ਬੋਲੇ, ਜਦੋਂ ਇਹਦੇ ਮਨ ਦੀ ਦਸ਼ਾ ਵੇਖੀ ਕਿ ਮਨ ਦੀ ਹਾਲਤ ਕੀ ਹੈ ਬਹਾਦਰ ਸ਼ਾਹ ਦੀ, ਤੇ ਇਹਦੇ ਮਨ ਦੀ ਹਾਲਤ ਜਾਣ ਕੇ ਫਿਰ ਕਲਗੀਆਂ ਵਾਲੇ ਪਾਤਸ਼ਾਹ ਬੋਲੇ,
ਚਿੱਤ ਤੇਰੇ ਤ੍ਰਿਆ ਪਰ ਬਿਰਮਾਇਓ।
ਮਹਾਰਾਜ ਜੀ ਕਹਿੰਦੇ ਹੋ ਬਹਾਦਰ ਸ਼ਾਹ ਝੂਠ ਨਾ ਬੋਲੀ, ਸੱਚੋ ਸੱਚ ਦੱਸੀ, ਆ ਜੋ ਲੜਕੀ ਸਾਡੀ ਸਭਾ ਵਿੱਚ ਬੈਠੀ ਹੈ, ਕੀ ਇਸ ਦਾ ਰੂਪ ਵੇਖ ਕੇ ਤੇਰਾ ਮਨ ਬਿਰਮ ਰਿਹਾ, कि तेरे मन दे विच खोटी बिरती आ रही है।
ये जात दे सच बतायो,
दस सचो सच दसी के तू इस नू चाहुंदा है, तू चाहुंदा है इस दे नाल लुभाए मान होना।
कपट न धरो समीप हमारे,
साडे समीप बैठा कपट ना रखी, मन दे विच किसे प्रकार दा फरेब जा छल ना करी।
जिम उरमै तिम देव उचारे,
जो तेरे हिरदे विच है, जो तेरे मन विच है, वो सब कुछ बोल के साडे कोल दस दे।
दर्त शाह कर जोर बखाने, श्री गुरु तुम ते कछु ना छाने।
सतगुरां तो डर गया एकदम, भी गुरु साहब तां जानी जान जान गए ने, ते मन च सोचदा है कि जे मैं झूठ बोलिया ते तां भी पकड़िया जाना, चंगी गल नहीं। तो बहादुर शाह ने उस वेले सच बोलन दा हौसला कीता। कलगीधर जी नूं कहिंदा, सतगुरु तुसी जानी जान हो, तुहाडे कोलों कोई गल लुकी छिपी नहीं होई।
सब घट घट की जानन हारे,
महाराज तुसी सब घट घट दी जानन वाले जानन हार हो, अंतरजामी हो।
करै दुराओ ते मुड बिचारे,
जेड़ा तुहाडे कोलों लुकाण दा यतन करे तां ओह तां महामूरख ही है, वो ता बड़ा बड़ा मूर्ख पुरुष है जेड़ा तुहाडे कोल लुका करे।
फिरती ही बिरमियो मन मेरा,
महाराज वाकई जदों मैं तुहाडी सभा विच आया, इस लड़की नू वेख के मेरा मन बिरमिया है।
तब ते लागी दृगे सूरा,
उस वेले तो मेरी ये दृष्टि इस वल लगी हुई है, मन च लुभाए मान हो के मैं इसे नू तक रहा।
सुनत सच को गुरु उचारा,
महाराज जी ने जदों सुनिया के बहादुर शाह ने सच बोलिया, ते एदी सच दी गल सुन के महाराज जी बोले,
ये लुभियो मन एव तुहारा।
महाराज जी कहन लगे, अच्छा बहादुर शाह तेरे मन विच इस तरह दी बिरती आई है, जे तू अपने मन विच इस तरह सोचिया है,
सांझ समय हमने पुचाई,
ते शाम दा समा हो लैण दे, शाम दे समय लड़की नू असी तेरे कोल भेजांगे,
पुरु कामना अपन जिथाई,
ते फिर वेख तेरी कामना पूरी हुंदी है, तेरी इच्छा पूरी हुंदी है, भला इनू असी शाम समय भेजांगे।
हरकत शाह उठियो कर नमो,
बहादुर शाह बड़ा खुश होया भी मेरी तां रीझ पूरी हो जाएगी, मेरी इच्छा पूरी हो जाएगी।
पहुंचियो जाए प्रतीकत समो,
ये चला गया ते शाम दी उड़ीक करन लगा।
सिख की सुता बंद कर हाथ, श्री प्रभ कहा करी मुझ साथ।
पर वो सिख लड़की सी, वो मर्दी मर जाए पर अपने धर्म तो कदे डिग नहीं सी सकदी। वो सिख लड़की दा करैक्टर इतना उच्चा है कि मर्दी मर जाए अपने धर्म तो डिग नहीं सकती। महाराज सच्चे पातशाह जी ने जदों बहादुर शाह नूं कहा भी शाम दे समय भेजांगे, सुन के एकदम वो लड़की घबरा गई, एकदम ओदे हिरदे विच खौफ पैदा होया, ते सतगुरु जी नूं कहण लगी,
श्री प्रभ कहा करी मुझ साथ।
कहण लगी, सतगुरु जी ये की कर दिता तुसीं, महाराज ये मेरे नाल तुसी की कर दिता है।
धर्म यो बार नेत तुम त्यावै, अनक बिगन ते जनन बचावै।
महाराज असी ता अपना धर्म बचाउन वास्ते तुहाडा चिंतन करदे हां, तुहाडी आराधना करदे हां, ते तुहाडे कोल आके ही मेरा धर्म खत्म हो जाए, मेरा धर्म बिनस जाए। महाराज ये किवें हो गया, तुहाडी तां आराधना असी अपने धर्म नूं बचाउण वास्ते करदे हां।
मेरो धर्म आप क्यों नाशा,
कि तुसी अपने जनां नूं अनेकां बिघनां तों बचाउंदे हो, पर हे कलगीधर तुसी मेरा धर्म क्यों विनाश कर दिता, मेरा धर्म क्यों नाश कर दिता है।
तुरक संग होए मेल प्रकाशा,
तुसी कह दिता है कि इनू शाम नू असी भेजांगे, तुरक दे नाल संग हो के महाराज मेरा धर्म भ्रष्ट हो जावेगा, तुसी ये बचन किवें कर दिता है।
महा चित उपजी चित माए,
महाराज मेरे चित विच बड़ी भारी चिंता पैदा हो गई है।
गुर के कहे जाओ जे नाहे,
महाराज उदा ता भावे मैं बच जांदी ना जांदी, पर तुसी हुक्म कर दिता ते तुहाडा हुक्म मन के जे मैं नहीं जांदी बहादुर शाह दे पास,
महा दोष मेरे सिर सोए।
ये भी मेरे ते दोष है भी गुरु दा हुक्म नहीं मन्या, जे जांदी आ ते तां वी धर्म भ्रष्ट हुंदा, जे नहीं जांदी ਤੇ ਗੁਰੂ ਦੇ ਹੁਕਮ ਦੀ ਅਵਗਿਆ ਹੁੰਦੀ ਆ ਮਹਾਰਾਜ, ਦੋਵਾਂ ਪਾਸੇ ਦੋਸ਼ ਹੈ।
ਜਿਉਂ ਜੇ ਧਰਮ ਬਿਨਾਸ਼ੀ ਹੋਏ,
ਜੇ ਜਾਂਦੀਆਂ ਤੇ ਧਰਮ ਬਿਨਸਦਾ, ਤੇ ਜੇ ਰਹਿੰਦੀਆਂ ਤੇ ਗੁਰੂ ਦੀ ਆਗਿਆ ਬਿਨਸਦੀ ਹੈ।
ਸੁਣ ਕਰ ਸ਼੍ਰੀ ਮੁਕਤੇ ਬਿਗਸਾਨੇ,
ਸੁਣ ਕੇ ਕਲਗੀਧਰ ਜੀ ਹੱਸ ਪਏ, ਮੁਸਕਰਾ ਪਏ ਮਹਾਰਾਜ ਜੀ।
ਸਾਧ ਸਾਧ ਤੇ ਸਾਧ ਬਖਾਨੇ,
ਮਹਾਰਾਜ ਜੀ ਕਹਿੰਦੇ ਬੇਟਾ ਸਾਬਾਸ਼ ਹੈ, ਤੇਰੇ ਹਿਰਦੇ ਦਾ ਨਿਸ਼ਚਾ ਬੜਾ ਪਰਪੱਕ ਹੈ। ਨਹੀਂ ਤਾਂ ਔਰਤਾਂ ਦੇ ਹਿਰਦੇ ਵਿੱਚ ਤਮੰਨਾ ਹੁੰਦੀ ਹੈ ਕਿ ਹਿੰਦੁਸਤਾਨ ਦਾ ਏਡਾ ਵੱਡਾ ਬਾਦਸ਼ਾਹ, ਉਸ ਬਾਦਸ਼ਾਹ ਦੀ ਘਰਵਾਲੀ ਬਣ ਜਾਵਾਂ, ਉਸ ਬਾਦਸ਼ਾਹ ਦੀ ਰਾਣੀ ਬਣ ਜਾਵਾਂ, ਉਹਦੇ ਵਾਸਤੇ ਭਾਵੇਂ ਮੈਨੂੰ ਆਪਣਾ ਧਰਮ ਤਿਆਗਣਾ ਪੈ ਜੇ। ਤਿਆਗ ਦਿੰਦੀਆਂ ਨੇ ਔਰਤਾਂ, ਪਰ ਹੇ ਬੇਟਾ ਤੂੰ ਗੁਰਸਿੱਖ ਬੱਚੀ ਹੈ, ਤੇਰੇ ਹਿਰਦੇ ਵਿੱਚ ਇਤਨਾ ਉੱਚਾ ਭਾਵ ਕਿ ਤੈਨੂੰ ਆਪਣਾ ਧਰਮ ਪਿਆਰਾ ਹੈ, ਹਿੰਦੁਸਤਾਨ ਦੇ ਬਾਦਸ਼ਾਹ ਦੀ ਜਿਹੜੀ ਬਾਦਸ਼ਾਹੀ ਹੈ ਤੂੰ ਉਹਨੂੰ ਠੋਕਰ ਮਾਰ ਦਿੱਤੀ ਹੈ। ਬੇਟਾ ਸਾਬਾਸ਼ ਹੈ ਤੇਰੇ, ਸਾਬਾਸ਼ ਹੈ ਤੇਰੇ ਇਸ ਉੱਚੇ ਕਿਰਦਾਰ ਨੂੰ।
ਕਮਨੋ ਤੇ ਠਾਕੇ ਹਮਾਰੇ, ਤੋਏ ਧਰਮ ਕੇ ਅਮਰ ਖਵਾਰੇ।
ਬੇਟਾ ਹੁਣ ਤੂੰ ਜਾਈ ਜ਼ਰੂਰ ਉੱਥੇ ਸਾਡੇ ਕਹਿਣ ਮੁਤਾਬਕ, ਪਰ ਹਾਂ ਅਸੀਂ ਬਚਨ ਕਰਦੇ ਹਾਂ ਤੇਰੇ ਧਰਮ ਦੇ ਰਾਖੇ ਅਸੀਂ ਬਣਾਂਗੇ, ਤੇਰੇ ਧਰਮ ਦੀ ਰਾਖੀ ਅਸੀਂ ਕਰਾਂਗੇ, ਤੇਰੇ ਧਰਮ ਦੇ ਰਖਵਾਲੇ ਅਸੀਂ ਬਣਾਂਗੇ। ਅਸੀਂ ਬਹਾਦਰ ਸ਼ਾਹ ਨੂੰ ਵਿਖਾਉਣਾ ਕਿ ਬਹਾਦਰ ਸ਼ਾਹ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਜੇ ਤੂੰ ਆਪਣੇ ਮਨ ਤੇ ਮੰਦ ਭਾਵਨਾ ਰੱਖੀ ਹੈ ਤੇ ਵੇਖ ਤੇਰੇ ਵਾਸਤੇ ਕਿਤਨੀ ਭਿਆਨਕ ਸਜ਼ਾ ਹੋ ਸਕਦੀ ਹੈ। ਉਹਨੂੰ ਡਰਾਉਣ ਵਾਸਤੇ ਅਸੀਂ ਇਹ ਸਾਰਾ ਕੌਤਕ ਸਾਂਗ ਵਰਤਿਆ। ਇਸ ਕਰਕੇ ਬੇਟਾ ਤੂੰ ਫਿਕਰ ਨਾ ਕਰ, ਤੂੰ ਜਾਈ ਜ਼ਰੂਰ, ਪਰ ਤੇਰੇ ਧਰਮ ਦੀ ਰਾਖੀ ਅਸੀਂ ਕਰਾਂਗੇ।
ਸ਼ਾਹ ਏਕ ਨਰ ਤਿਆਗ ਸੋ ਗਏ।
ਬਹਾਦਰ ਸ਼ਾਹ ਜਦੋਂ ਗਿਆ ਸੀ ਆਪਣਾ ਇੱਕ ਬੰਦਾ ਛੱਡ ਗਿਆ ਸੀ ਉੱਥੇ ਕਿ ਉਸ ਲੜਕੀ ਨੂੰ ਲੈ ਕੇ ਆਉਣ ਲਈ।
ਏਕ ਸਿੱਖ ਸ਼੍ਰੀ ਗੁਰ ਸੰਗ ਦਿਓ।
ਮਹਾਰਾਜ ਜੀ ਸ਼ਾਮ ਦਾ ਸਮਾਂ ਇੱਕ ਸਿੱਖ ਨਾਲ ਭੇਜ ਦਿੱਤਾ ਉਸ ਲੜਕੀ ਦੇ। ਇੱਕ ਤਾਂ ਬਹਾਦਰ ਸ਼ਾਹ ਦਾ ਬੰਦਾ ਸੀ, ਇੱਕ ਸਿੱਖ ਨਾਲ ਭੇਜ ਦਿੱਤਾ, ਵਿਚਕਾਰ ਉਹ ਲੜਕੀ ਆ ਸੱਜੇ ਖੱਬੇ, ਇੱਕ ਬਹਾਦਰ ਸ਼ਾਹ ਦਾ ਨੌਕਰ ਹੈ ਨਾਲ ਤੇ ਇੱਕ ਗੁਰੂ ਕਾ ਸਿੱਖ ਨਾਲ ਜਾ
ਰਿਹਾ।
ਦੋਵਾਂ ਦੇ ਵਿਚਕਾਰ ਹੋ ਕੇ ਉਹ ਲੜਕੀ ਚੱਲ ਪਈ।
ਗੁਰੂ ਬਾਕ ਤੇ ਕਿਉਂ ਨਾ ਟੱਲੀ,
ਸਤਿਗੁਰਾਂ ਦਾ ਬਚਨ ਸੀ, ਭਰੋਸਾ ਸੀ ਗੁਰੂ ਬਚਨਾਂ ਤੇ, ਟਲੀ ਨਹੀਂ ਉਹ। ਉਹਨੂੰ ਪਤਾ ਸੀ ਵੀ ਜੇ ਗੁਰੂ ਨੇ ਕਿਹਾ ਕਿ ਤੇਰੇ ਧਰਮ ਦੀ ਰਾਖੀ ਅਸੀਂ ਕਰਾਂਗੇ ਤੇ ਉਹ ਜ਼ਰੂਰ ਕਰਨਗੇ। ਇਸ ਕਰਕੇ ਗੁਰੂ ਸਾਹਿਬ ਦੇ ਬਚਨਾਂ ਤੇ ਭਰੋਸਾ ਕਰਕੇ, ਯਕੀਨ ਕਰਕੇ ਉਹ ਲੜਕੀ ਚੱਲ ਪਈ।
ਅੱਗੇ ਸ਼ਾਹ ਪ੍ਰਤੀਕਤ ਮੈਸਾ,
ਅੱਗੇ ਬਹਾਦਰ ਸ਼ਾਹ ਮਨ ਚ ਮੰਦ ਬਿਰਤੀ ਧਾਰਨ ਕਰਕੇ ਉਡੀਕ ਹੀ ਕਰ ਰਿਹਾ ਸੀ।
ਘਾਵ ਪੀੜਤ ਹੈ ਜੈਸਾ,
ਜਿਵੇਂ ਕਿਸੇ ਨੂੰ ਘਾਵ ਲੱਗਾ ਹੋਵੇ ਤੇ ਜ਼ਖਮ ਦੇ ਨਾਲ ਉਹ ਪੀੜਾ ਹੁੰਦੀ ਹੈ ਨਾ, ਏਦਾਂ ਕੰਮ ਹੀ ਬਣਿਆ ਬਹਾਦਰ ਸ਼ਾਹ ਪੀੜਾ ਸਹਿਤ ਵਿਆਕੁਲ ਹੋ ਰਿਹਾ।
ਦਿਖੀ ਦੂਰ ਤੇ ਆਵਤ ਸੋ, ਦੋਨੋ ਦਿਸ਼ ਮੈਂ ਘੇਰ ਦੋ।
ਆਖੋ ਸਤਨਾਮ ਸ੍ਰੀ
ਸ੍ਰੀ ਵਾਹਿਗੁਰੂ।
ਦੂਰੋਂ ਵੇਖ ਲਈ ਵੀ ਲੜਕੀ ਆ ਰਹੀ ਹੈ, ਪਰ ਉਹ ਲੜਕੀ ਤਾਂ ਲੜਕੀ ਦਿਸ ਰਹੀ ਹੈ, ਪਰ ਸੱਜੇ ਤੇ ਖੱਬੇ ਜਿਹੜੇ ਦੋ ਬੰਦੇ ਆ ਰਹੇ ਨੇ, ਇੱਕ ਸਿੱਖ ਤੇ ਇੱਕ ਬਹਾਦਰ ਸ਼ਾਹ ਦਾ ਵਿਅਕਤੀ, ਉਹ ਦੋਵੇਂ ਨੂੰ ਬੱਬਰ ਸ਼ੇਰ ਦਾ ਸਰੂਪ ਨਜ਼ਰ ਆਏ ਬਹਾਦਰ ਸ਼ਾਹ ਨੂੰ। ਉਹ ਜਿਹੜੇ ਦੋ ਮਰਦ ਸਨ ਨਾਲ, ਉਹ ਇਹਨੂੰ ਸ਼ੇਰ ਦਾ ਰੂਪ ਨਜ਼ਰ ਆ ਰਹੇ ਨੇ ਵੀ ਇਹ ਦੋ ਸ਼ੇਰ ਲੜਕੀ ਨਾਲ ਟੁਰੇ ਆਉਂਦੇ ਨੇ।
ਪਕੜੇ ਕੰਨ ਦੋਨ ਕੇ ਆਵਤ,
ਵੇਖਦਾ ਵੀ ਉਹਨਾਂ ਸ਼ੇਰਾਂ ਦੇ ਕੰਨ ਫੜੇ ਹੋਏ ਨੇ ਲੜਕੀ ਨੇ, ਏਦਾਂ ਇਹਨੂੰ ਨਜ਼ਰ ਆ ਰਿਹਾ ਬਹਾਦਰ ਸ਼ਾਹ ਨੂੰ ਵੀ ਉਹ ਜਿਹੜੇ ਸੱਜੇ ਖੱਬੇ ਦੋ ਬੰਦੇ ਸੀ ਸ਼ੇਰ ਦਿਸ ਰਹੇ ਨੇ, ਉਹਨਾਂ ਦੇ ਕੰਨ ਫੜੇ ਹੋਏ ਨੇ ਇਸ ਲੜਕੀ ਨੇ, ਤੇ ਉਹਨਾਂ ਸ਼ੇਰਾਂ ਨੂੰ ਕੰਨਾਂ ਤੋਂ ਫੜ ਕੇ ਲੈ ਕੇ ਆ ਰਹੀ ਹੈ।
ਸ਼ਾਹ ਬਹਾਦਰ ਦਿਖ ਪੈ ਪਾਵਤ,
ਬਹਾਦਰ ਸ਼ਾਹ ਵੇਖ ਕੇ ਡਰ ਗਿਆ, ਇੱਕਦਮ ਕੰਬ ਗਿਆ ਵੀ ਮਹਿਲ ਚ ਸ਼ੇਰ ਆ ਗਏ ਨੇ ਮੇਰੇ ਪਾਸ, ਵੇਖ ਕੇ ਇੱਕਦਮ ਡਰ ਗਿਆ, ਕੰਬ ਗਿਆ।
ਇਹ ਬੜੇ ਜ਼ਾਲਮ ਤ੍ਰਿਆ ਨਿਆਰੇ,
ਇਹ ਤਾਂ ਔਰਤ ਬੜੀ ਜ਼ਾਲਮ ਹੈ, ਇਹ ਤਾਂ ਸ਼ੇਰ ਲਈ ਆਉਂਦੀ ਹੈ ਆਪਣੇ ਨਾਲ, ਜਿਹੜੀ ਸ਼ੇਰਾਂ ਨੂੰ ਕੰਨਾਂ ਤੋਂ ਫੜ ਕੇ ਲਿਆ ਸਕਦੀ ਹੈ ਉਹ ਮੇਰੀ ਕੀ ਖੈਰ ਗੁਜ਼ਾਰੇਗੀ, ਮੈਨੂੰ ਤਾਂ ਮਾਰ ਮੁਕਾਵੇਗੀ, ਖਤਮ ਕਰ ਦੇਵੇਗੀ। ਇਹ ਤਾਂ ਬੜੀ ਜ਼ਾਲਮ ਔਰਤ ਲੱਗਦੀ ਹੈ।
ਪਹੁੰਚ ਨਿਕਟ ਦੇ ਮੁਝ ਮਾਰੇ,
ਇਹ ਨੇੜੇ ਪਹੁੰਚ ਗਈ ਮੈਨੂੰ ਮਾਰ ਮੁਕਾਵੇਗੀ।
ਜਿਉਂ ਜਿਉਂ ਨਿਕਟ ਆਏ ਡਰ ਧਾਰਤ,
ਜਿਵੇਂ ਜਿਵੇਂ ਉਹ ਲੜਕੀ ਨੇੜੇ ਆ ਰਹੀ ਹੈ ਇਹ ਵੇਖ ਵੇਖ ਕੇ ਡਰੀ ਜਾਂਦਾ। ਇੱਕ ਰੰਗ ਆਉਂਦਾ ਬਹਾਦਰ ਸ਼ਾਹ ਦੇ ਚਿਹਰੇ ਤੇ, ਇੱਕ ਰੰਗ ਜਾਂਦਾ ਡਰ ਡਰ ਦੇ ਨਾਲ ਕੰਬੀ ਜਾਂਦਾ ਹੈ।
ਦੇਤ ਨਰਨ ਕੋ ਹਾਥ ਇਸ਼ਾਰਤ,
ਉਹ ਸ਼ੇਰ ਵਿਖਾਉਣ ਦਾ ਜਿਹੜਾ ਅਸਲੀ ਸੂਚਕ ਹੈ ਉਹ ਇਹ ਹੈ ਕਿ ਇਹਨੂੰ ਭਿਆਨਕਤਾ ਵਿਖਾਣੀ ਸੀ। ਬਹਾਦਰ ਸ਼ਾਹ ਨੂੰ ਗੁਰੂ ਕਲਗੀਧਰ ਨੇ ਕਿ ਤੈਨੂੰ ਇਹੋ ਜਿਹੀ ਭਿਆਨਕ ਸਜ਼ਾ ਮਿਲ ਸਕਦੀ ਹੈ ਜੇ ਤੂੰ ਇਹ ਪਾਪ ਕੀਤਾ ਹੈ। ਉਹਨੂੰ ਡਰ ਵਿਖਾਉਣਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਕਦੇ ਤੂੰ ਆਪਣੇ ਮਨ ਵਿੱਚ ਕਿਸੇ ਗੁਰਸਿੱਖ ਦੀ ਲੜਕੀ ਪ੍ਰਤੀ ਆਪਣੇ ਮਨ ਚ ਮੰਦ ਭਾਵਨਾ ਨਾ ਰੱਖੀ। ਇਹ ਉਹਨੂੰ ਤੱਕਣਾ ਸੀ, ਦੱਸਣਾ ਸੀ, ਸੂਚਕਤਾ ਹੀ ਦਿਖਾਣੀ ਸੀ। ਤੋ ਕਹਿੰਦੇ ਇਸ ਪ੍ਰਕਾਰ ਦੇ ਨਾਲ ਇਹ ਹੱਥਾਂ ਦੇ ਨਾਲ ਦੂਰੋਂ ਦੂਰੋਂ ਇਸ਼ਾਰਾ ਕਰਕੇ ਕਹਿਣ ਲੱਗਾ,
ਹੀ ਗਿਰ ਜਾਓ ਇਸ ਲਈ ਪਸਤਿਆਤੇ, ਦੀਰਘ ਕਰੂਰਾ ਮੈਂ ਇਹ ਜਾਤੇ।
ਕੱਲੇ ਨੂੰ ਸ਼ੇਰ ਦਿਸ ਰਹੇ ਨੇ, ਬਾਕੀ ਹੋਰ ਵੀ ਨੇ ਉੱਥੇ ਸਿਪਾਹੀ। ਉਹਨਾਂ ਨੂੰ ਕਹਿੰਦਾ ਜਾਓ ਛੇਤੀ ਛੇਤੀ ਆ ਲੜਕੀ ਨੂੰ ਵਾਪਸ ਲੈ ਜਾਓ। ਉਹ ਲੋਕ ਵੇਖ ਕੇ ਹੈਰਾਨ ਹੋ ਰਹੇ ਨੇ ਵੀ ਬਹਾਦਰ ਸ਼ਾਹ ਨੂੰ ਕੀ ਹੋ ਗਿਆ। ਕਹਿੰਦਾ ਇਹਨਾਂ ਨੂੰ ਵਾਪਸ ਲੈ ਜਾਓ, ਇਹਨੂੰ ਪਿੱਛੇ ਕਰਕੇ ਲੈ ਜਾਓ। ਇਹ ਤਾਂ ਬੜੀ ਦੀਰਘ ਕਰੂਰਾ ਹੈ, ਇਹ ਤਾਂ ਬੜੀ ਭਿਆਨਕ ਔਰਤ ਹੈ ਜਿਹੜੀ ਸ਼ੇਰਾਂ ਦਾ ਕੰਨ ਫੜ ਕੇ ਮੇਰੇ ਵੱਲ ਲਈ ਆਉਂਦੀ ਹੈ।
ਦੂਤ ਸ਼ਾਹ ਕੋ ਅਰ ਸਿੱਖ ਦੋ,
ਉਹ ਜਿਹੜਾ ਦੂਤ ਸੀ ਬਹਾਦਰ ਸ਼ਾਹ ਦਾ ਤੇ ਜਿਹੜਾ ਉਹ ਗੁਰੂ ਕਾ ਸਿੱਖ ਸੀ,
ਸ਼ਾਹ ਇਸ਼ਾਰਤ ਕੋ ਲੱਕ ਸੋ,
ਉਹਨਾਂ ਨੇ ਬਹਾਦਰ ਸ਼ਾਹ ਦਾ ਇਸ਼ਾਰਾ ਸਮਝਿਆ ਵੀ ਬਹਾਦਰ ਸ਼ਾਹ ਸਾਨੂੰ ਪਿੱਛੇ ਮੋੜਨਾ ਚਾਹੁੰਦਾ ਹੈ।
ਜਿਨ ਪਿੱਛੇ ਨਹੀਂ ਹਟਾਏ,
ਪਿੱਛੇ ਨੂੰ ਉਹਨਾਂ ਨੇ ਉਹ ਲੜਕੀ ਨੂੰ ਉੱਥੋਂ ਹੀ ਪਿੱਛੇ ਹਟਾ ਦਿੱਤਾ। ਬਹਾਦਰ ਸ਼ਾਹ ਦੀ ਪਰਛਾਵੀ ਤੱਕ ਨਹੀਂ ਪੈਣ ਦਿੱਤੀ, ਦੂਰੋਂ ਹੀ ਬਹਾਦਰ ਸ਼ਾਹ ਤੋਂ ਹਟਾ ਕੇ ਮੋੜ ਕੇ ਪਿੱਛੇ ਲੈ ਗਏ।
ਪਹੁੰਚੀ ਸ਼ਿਗਰ ਗੁਰੂ ਟਿਕ ਆਏ,
ਲੜਕੀ ਦਾ ਧਰਮ ਬਚ ਗਿਆ। ਹੁਣ ਜਿਸ ਦੇ ਧਰਮ ਦੇ ਰਾਖੇ ਖੁਦ ਬਾਜਾਂ ਵਾਲੇ ਪ੍ਰੀਤਮ ਹੋਣ, ਉਹਦੇ ਧਰਮ ਨੂੰ ਭ੍ਰਸ਼ਟ ਕੌਣ ਕਰ ਸਕਦਾ ਸੀ। ਉਹ ਲੜਕੀ ਗੁਰੂ ਸਾਹਿਬ ਜੀ ਦਾ ਸ਼ੁਕਰ ਕਰਨ ਵਾਸਤੇ ਵਾਪਸ ਮਹਾਰਾਜ ਜੀ ਦੇ ਦਰਬਾਰ ਵਿੱਚ ਸਤਿਗੁਰਾਂ ਦੀ ਹਜ਼ੂਰੀ ਵਿੱਚ ਆ ਗਈ।
ਧੰਨ ਧੰਨ ਕੈ ਪਾਇਨ ਪਰੇ, ਮਹਾ ਪਾਪ ਤੇ ਰੱਛਾ ਕਰੇ।
ਧੰਨ ਹੋ ਬਾਜਾਂ ਵਾਲੇ ਪ੍ਰੀਤਮ ਜੀ, ਧੰਨ ਹੋ, ਧੰਨ ਹੋ, ਤੁਸੀਂ ਏਡੇ ਵੱਡੇ ਮਹਾ ਪਾਪ ਤੋਂ ਮੇਰੀ ਰੱਛਿਆ ਕਰ ਲਈ ਹੈ, ਮੈਨੂੰ ਬਚਾ ਲਿਆ, ਮੇਰੇ ਧਰਮ ਦੀ ਰਾਖੀ ਕਰ ਦਿੱਤੀ ਹੈ। ਕਲਗੀਧਰ ਜੀ
ਆਏ ਸਿੰਜ ਸਦਨ ਸਿਧਾਏ,
ਸਤਿਗੁਰਾਂ ਦੀ ਆਗਿਆ ਲੈ ਕੇ ਭਾਈ ਜਵਾਹਰ ਸਿੰਘ ਸੁਨਿਆਰੇ ਦੀ ਉਹ ਲੜਕੀ ਵਾਪਸ ਆਪਣੇ ਘਰ ਚਲੀ ਗਈ।
ਗੁਰ ਮਹਿਮਾ ਕੋ ਜੈ ਕਹਿ ਗਾਈ,
ਕਿੱਥੇ ਕਿੱਥੇ ਉਹਨੇ ਗੁਰੂ ਸਾਹਿਬ ਦੀ ਮਹਿਮਾ ਗਾਈ, ਹਰ ਜਗ੍ਹਾ ਤੇ ਸਤਿਗੁਰਾਂ ਦੀ ਸਿਫਤ ਗਾਇਨ ਕੀਤੀ।
ਸੁੰਦਰ ਉਪਮਨ ਮੈਂ ਗੁਰ ਥਿਰੇ,
ਸਤਿਗੁਰੂ ਜੀ ਇਧਰ ਸੋਹਣੇ ਬਾਗ ਦੇ ਵਿੱਚ ਥਿਰੇ ਹੋਏ ਨੇ।
ਅਨਕ ਬਿਲਾਸ ਆਨੰਦ ਸੋ ਕਰੇ,
ਅਨਕ ਪ੍ਰਕਾਰ ਦੇ ਬਿਲਾਸ ਕੌਤਕ ਸਤਿਗੁਰੂ ਜੀ ਕਰ ਰਹੇ ਨੇ। ਗੁਰਦੇਵ ਦੀ ਉਹ ਪਾਵਨ ਪਵਿੱਤਰ ਕਥਾ ਜੋ ਅਨਕ ਪ੍ਰਕਾਰ ਦੇ ਚੋਜ ਗੁਰਦੇਵ ਵਰਤਾ ਰਹੇ ਨੇ, ਅਗਲਿਆਂ ਪ੍ਰਸੰਗਾਂ ਵਿੱਚ ਆਪ ਸਮੂਹ ਮਾਈ ਭਾਈ ਸਰਵਣ ਕਰੋਗੇ।